ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਸਰੋਤਿਆਂ ਤੇ ਦਰਸ਼ਕਾਂ ਦਾ ਸਵਾਗਤ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਿਆ ਜੀ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸੋ ਅਸੀਂ ਹਾਜ਼ਰ ਹਾਂ ਇਸ ਵੇਲੇ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ। ਮੈਲਬਨ ਤੋਂ ਮੈਂ ਅਮਰਦੀਪ ਕੌਰ ਤੇ ਮੇਰੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਵੀਰ ਸਿੰਘ ਹੁਰੀ। ਸੋ ਸਾਡੇ ਦੋਵਾਂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਨਿਕਲਿਆ ਹੋਣਾ ਔਰ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਹੈ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ। ਤੇ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਹਮੇਸ਼ਾ ਵਾਂਗ ਤੁਹਾਡੇ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਜਿਹੜੇ ਸਵਾਲ ਨੇ ਉਹ ਅਸੀਂ ਸ਼ਾਮਲ ਕਰਾਂਗੇ ਪ੍ਰੋਗਰਾਮ ਦੌਰਾਨ ਔਰ ਹਮੇਸ਼ਾ ਵਾਂਗ ਤੁਸੀਂ ਸਾਡੇ ਨਾਲ ਜੁੜਨਾ ਈਮੇਲ ਦੇ ਜ਼ਰੀਏ ਜਾਂ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਉਹ ਤੁਸੀਂ ਛੱਡ ਸਕਦੇ ਹੋ ਔਰ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-85-99-18-11 ਤੇ ਸਭ ਤੋਂ ਸੌਖਾ ਤਰੀਕਾ ਇਹ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਇਹ ਪ੍ਰੋਗਰਾਮ ਸਾਡੀ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤੁਹਾਡੇ ਫੋਨ ਚ ਸਾਡੀ ਐਪ ਜਿਹੜੀ ਹੈ ਉਹ ਇੰਸਟਾਲਡ ਹੈ ਤੇ ਫਿਰ ਉਸ ਐਪ ਦੇ ਵਿੱਚ ਹੀ ਸਾਡੇ ਨਾਲ ਜੁੜਨ ਤੇ ਜਿਹੜੇ ਲਿੰਕਸ ਦਿੱਤੇ ਗਏ ਨੇ ਉਹਨਾਂ ਲਿੰਕਸ ਨੂੰ ਕਲਿੱਕ ਕਰਕੇ ਤੁਸੀਂ ਸਿੱਧਾ ਰਾਬਤਾ ਜਿਹੜਾ ਸਾਡੇ ਨਾਲ ਬਣਾ ਸਕਦੇ ਹੋ ਪ੍ਰੋਗਰਾਮ ਦੌਰਾਨ। ਚਲੋ ਜੀ ਹੁਣ ਅਸੀਂ ਬਹੁਤੀ ਦੇਰ ਨਹੀਂ ਲਾਉਂਦੇ ਤੇ ਪਹਿਲਾਂ ਤਾਂ ਅਸੀਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਜਿਹੜੇ ਰਣਵੀਰ ਸਿੰਘ ਹੁਰੀ ਸਾਡੇ ਨਾਲ ਹਮੇਸ਼ਾ ਆਪਣਾ ਕੀਮਤੀ ਵਕਤ ਸਾਂਝਾ ਕਰਦੇ ਆ ਸੋ ਗਲੋਬਲ ਮਾਈਗ੍ਰੇਸ਼ਨ ਤੋਂ ਅੱਜ ਵੀ ਜੁੜੇ ਹੋਏ ਨੇ। ਬਹੁਤ ਬਹੁਤ ਸਵਾਗਤ ਕਰਦੇ ਆ ਰਣਵੀਰ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਸੋ ਰਣਵੀਰ ਜੀ, ਜਦੋਂ ਵੀ ਅਸੀਂ ਮਾਈਗ੍ਰੇਸ਼ਨ ਦੇ ਫੀਲਡ ਦੇ ਨਾਲ ਜੁੜੇ ਸਵਾਲਾਂ ਦੀ ਗੱਲ ਕਰਦੇ ਆ ਤਾਂ ਬੜੇ ਲੰਮੇ ਸਮੇਂ ਤੋਂ ਕੋਰੋਨਾ ਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਚਿੰਤਾਵਾਂ ਆ ਉਹ ਬਣੀਆਂ ਹੋਈਆਂ ਸਾਡੇ ਦੋਸਤਾਂ ਦੀਆਂ, ਸਾਡੇ ਸੁਣਨ ਵਾਲਿਆਂ ਦੀਆਂ। ਬਹੁਤ ਸਾਰੇ ਸਟੂਡੈਂਟਸ ਹੋਣਗੇ, ਬਹੁਤ ਸਾਰੇ TR ਜਿਨ੍ਹਾਂ ਨੇ ਪਾਉਣੀ ਸੀ, ਜਿਨ੍ਹਾਂ ਨੇ ਪਾਈ ਸੀ, ਜਾਂ ਫਿਰ ਕੁਛ ਹੋਰ ਵੀਜ਼ਾ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਉਲਝੇ ਹੋਏ ਆ ਉਹਨਾਂ ਦੇ ਜਿਹੜੇ ਸਵਾਲ ਹੈ ਉਹ ਬੜੇ ਲੰਮੇ ਚਿਰ ਤੋਂ ਤਕਰੀਬਨ ਇੱਕੋ ਜਿਹੇ ਹੀ ਸਾਡੇ ਤੱਕ ਪਹੁੰਚ ਰਹੇ ਸੀ, ਪਰ ਹੁਣ ਜਿਉਂ ਜਿਉਂ ਸਮਾਂ ਬਦਲ ਰਿਹਾ ਚਾਹੇ ਆਸਟ੍ਰੇਲੀਆ ਦੇ ਵਿੱਚ ਜਾਂ ਆਸਟ੍ਰੇਲੀਆ ਤੋਂ ਬਾਹਰ ਕਿਤੇ ਵੀ, ਤਾਂ ਇਹ ਜ਼ਰੂਰ ਸਾਨੂੰ ਸੁਣਨ ਦੇ ਵਿੱਚ, ਦੇਖਣ ਦੇ ਵਿੱਚ ਮਿਲ ਰਿਹਾ ਕਿ ਕੁਛ ਜਿਹੜੀਆਂ ਤਬਦੀਲੀਆਂ ਹੌਲੀ ਹੌਲੀ ਨਜ਼ਰ ਆ ਰਹੀਆਂ ਨੇ ਤੇ ਉਹਨਾਂ ਤਬਦੀਲੀਆਂ ਦਾ ਜਿਹੜਾ ਅਸਰ ਹੈ ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਪਰ ਇਹ ਤਬਦੀਲੀਆਂ ਜਿਹੜੀਆਂ ਕਿਸ ਭਾਂਤ ਦੀਆਂ ਨੇ, ਕਿਸ ਕਿਸਮ ਦੀਆਂ ਨੇ ਔਰ ਕਿੰਨਾ ਕੁ ਫਾਇਦਾ ਜਾਂ ਕਿੰਨਾ ਕੁ ਨੁਕਸਾਨ ਇਹਨਾਂ ਤਬਦੀਲੀਆਂ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਦੇ ਵਿੱਚ ਹੋਣਾ ਉਹਦੇ ਬਾਰੇ ਅਸੀਂ ਜਾਣਕਾਰੀ ਤੁਹਾਡੇ ਤੋਂ ਹੀ ਲਵਾਂਗੇ। ਫਿਲਹਾਲ ਕੁਛ ਕੁ ਅਪਡੇਟਸ ਦੀ ਜੇ ਕੋਈ ਗੱਲ ਹੈ ਤਾਂ ਆਪਾਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗੇ ਤੇ ਉਸ ਤੋਂ ਬਾਅਦ ਸਵਾਲ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ।
ਹਾਂਜੀ ਜ਼ਰੂਰ, ਅਪਡੇਟਸ ਮੇਨ ਜਿਹੜੀਆਂ ਅਪਡੇਟਸ ਆ ਉਹ ਨਿਊ ਸਾਊਥ ਵੇਲਸ ਸਟੇਟ ਨੋਮੀਨੇਸ਼ਨ ਤੇ ਕੁਈਨਜ਼ਲੈਂਡ ਦੀ ਸਟੇਟ ਨੋਮੀਨੇਸ਼ਨ ਦੀਆਂ। ਸੋ ਕੁਈਨਜ਼ਲੈਂਡ ਸਟੇਟ ਨੋਮੀਨੇਸ਼ਨ ਅੱਜ ਤੋਂ ਓਪਨ, ਬਟ ਉਹਨਾਂ ਨੇ ਇਹ ਕਨਫਰਮ ਕੀਤਾ ਹੈ ਕਿ ਅਸੀਂ ਜਿਹੜੀਆਂ ਪਹਿਲੀਆਂ ਐਕਸਪ੍ਰੈਸ਼ਨ ਆਫ ਇੰਟਰਸਟ ਪੈ ਚੁੱਕੇ ਆ 9 December ਤੱਕ, ਅਸੀਂ ਉਹਨਾਂ ਨੂੰ ਪਹਿਲੋਂ ਪ੍ਰੋਸੈਸਿੰਗ ਕਰਾਂਗੇ ਉਹਨਾਂ ਦੀ ਤੇ ਕਾਫੀ, ਜੇ ਤੁਸੀਂ ਅੱਜ ਤੋਂ EOI ਪਾ ਰਹੇ ਹਾਂ ਤੇ ਕਾਫੀ ਡਿਲੇ ਹੋਣ ਦੀ ਉਮੀਦ ਹੈਗੀ ਆ ਕਿ ਡਿਲੇ ਹੋਣ ਦੇ ਚਾਂਸਿਸ ਹੈਗੇ ਆ, ਠੀਕ ਹੈ। ਤੇ ਪਿਛਲੇ ਜਿਹਨਾਂ ਨੇ ਪਹਿਲਾਂ ਪਾਈਆਂ ਸੀ ਉਹਨਾਂ ਦੇ ਪ੍ਰੋਸੈਸਿੰਗ ਹੋਣ ਦਾ ਚਾਂਸ ਹੁਣ ਹੈਗਾ ਕਿਉਂਕਿ ਅੱਜ ਤੋਂ ਜਿਹੜੇ ਕੋਟਾਸ ਐਲੋਕੇਟ ਕੀਤੇ ਗਏ ਸੀ ਉਹ ਫਾਈਨਲਾਈਜ਼ ਹੋ ਗਏ ਆ, ਤਾਂ ਸਟੇਟਸ ਜਿਹੜੇ ਆ ਉਹਨਾਂ ਨੇ ਨੋਮੀਨੇਸ਼ਨ ਸ਼ੁਰੂ ਕੀਤੀਆਂ। ਤੇ ਸੈਕਿੰਡ ਆ ਨਿਊ ਸਾਊਥ ਵੇਲਸ ਦੀ ਸਟੇਟ ਨੋਮੀਨੇਸ਼ਨ, ਸੋ ਨਿਊ ਸਾਊਥ ਵੇਲਸ ਦੀ ਸਟੇਟ ਨੋਮੀਨੇਸ਼ਨ ਵੀ ਓਪਨ ਆ, ਕੱਲ ਤੋਂ ਓਪਨ ਹੋਈ ਆ, ਲੇਕਿਨ ਅਗੇਨ ਇਹ ਦੋਵੇਂ ਸਟੇਟਸ ਨੇ ਕਨਫਰਮ ਕੀਤਾ ਕਿ COVID-19 ਰਿਕਵਰੀ ਚ ਜਿਹੜੀਆਂ ਕ੍ਰਿਟੀਕਲ ਸਕਿੱਲਸ ਓਕੂਪੇਸ਼ਨ ਆ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾਊਗੀ। ਸੋ ਆਪਾਂ ਨਰਸਿੰਗ ਜਾਂ ਮੈਡੀਕਲ ਜਾਂ ICT ਇੰਜੀਨੀਅਰਿੰਗ ਦੀ ਗੱਲ ਕਰੀਏ ਉਹਨਾਂ ਨੂੰ ਪ੍ਰਾਇਰਟੀ ਮਿਲੂਗੀ, ਦੂਜੀਆਂ ਓਕੂਪੇਸ਼ਨ ਨੂੰ ਹੋਸਪਿਟੈਲਿਟੀ ਆਟੋਮੋਟਿਵ ਉਹਨਾਂ ਨੂੰ ਵੇਟ ਕਰਨੀ ਪੈ ਸਕਦੀ ਆ। ਸੋ ਅੱਜ ਦੀ ਡੇਟ ਚ ਸਾਰੇ ਸਟੇਟਸ ਜਿੱਦਾਂ ਕਿ ਮੈਂ ਪਹਿਲੋਂ ਹੀ ਪ੍ਰੋਗਰਾਮ ਚ ਕਿਹਾ ਹੈ ਉਹ COVID-19 ਲਈ ਜਿਹੜੀਆਂ ਓਕੂਪੇਸ਼ਨ ਦੀ ਜਿਹਨਾਂ ਦੀ ਲੋੜ ਹੈ COVID-19 ਰਿਕਵਰੀ ਲਈ ਉਹਨਾਂ ਨੂੰ ਪ੍ਰਾਇਰਟੀ ਦਿੱਤੀ ਜਾ ਰਹੀ ਹੈ
ਜੀ। ਸੋ ਅਸੀਂ ਬਹੁਤ ਪਹਿਲਾਂ ਤੋਂ ਇਹ ਗੱਲ ਕਰਦੇ ਹੀ ਆ ਰਹੇ ਹਾਂ ਕਿ ਜਿਹੜਾ ਕ੍ਰਿਟੀਕਲ ਜਿਹੜਾ ਫੀਲਡ ਆ ਉਸ ਫੀਲਡ ਦੇ ਵਿੱਚ ਹੀ ਜ਼ਿਆਦਾਤਰ ਜਿਹੜੀ ਪ੍ਰਾਇਓਰਿਟੀ ਆ ਉਹ ਦਿੱਤੀ ਜਾ ਰਹੀ ਆ। ਸੋ ਹੁਣ ਸਟੇਟ ਨੋਮੀਨੇਸ਼ਨ ਦੀ ਜਿਹੜੀ ਵੇਟ ਆ ਕਾਫੀ ਦੇਰ ਤੋਂ ਕੀਤੀ ਜਾ ਰਹੀ ਸੀ। ਸੋ ਕੁਇਨਜ਼ਲੈਂਡ ਤੇ ਨਿਊ ਸਾਊਥ ਵੇਲਸ ਦੇ ਬਾਰੇ ਤੁਸੀਂ ਦੱਸ ਦਿੱਤਾ। ਸੋ ਬਹੁਤ ਸਾਰੇ ਸਵਾਲ ਵੀ ਇਹਦੇ ਨਾਲ ਰਿਲੇਟਡ ਸਾਡੇ ਤੱਕ ਪਹੁੰਚਣੇ ਹੋਣਗੇ ਔਰ ਪਹੁੰਚ ਵੀ ਰਹੇ ਨੇ ਬਹੁਤ ਸਾਰੇ ਸਵਾਲ। ਅਸੀਂ ਸਵਾਲ ਜਿਹੜੇ ਆ ਜ਼ਰੂਰ ਸ਼ਾਮਲ ਕਰਾਂਗੇ, ਪਰ ਇੱਕ ਹੋਰ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਕਿਉਂਕਿ ਪੀਟੀਈ ਦੀ ਜਿਹੜੀ ਸਕੋਰਿੰਗ ਆ ਉਹਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ, ਸਟ੍ਰੈਸ ਵੀ ਆ, ਚਿੰਤਾ ਵੀ ਆ ਕਿ ਇੱਕ ਉਹਦੇ ਵਿੱਚ ਤਬਦੀਲੀ ਕੀਤੀ ਗਈ ਆ। ਸੋ ਉਹ ਤਬਦੀਲੀ ਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਕਿ ਕਿੰਨੀ ਕੁ ਚਿੰਤਾ ਵਾਲੀ ਗੱਲ ਆ ਔਰ ਜੇ ਚਿੰਤਾ ਵਾਲੀ ਗੱਲ ਨਹੀਂ ਆ ਤਾਂ ਫਿਰ ਕਿਸ ਤਰੀਕੇ ਨਾਲ ਉਹਨੂੰ ਦੇਖਣਾ ਬਣਦਾ।
ਦੇਖੋ ਰੀਸੈਂਟਲੀ ਪੀਟੀਈ ਨੇ ਜਿਹੜੀ ਪਿਛਲੇ ਹਫਤੇ ਜਿਹੜੀ ਤਬਦੀਲੀ ਕੀਤੀ ਸੀ ਨਾ ਉਸ ਕੋਰਸ ਦੀ, ਠੀਕ ਹੈ, ਉਹਨਾਂ ਨੇ ਕਾਫੀ ਕਨਫਿਊਜ਼ਨ ਤੇ ਕਹਿ ਲਓ ਫਰਸਟ੍ਰੇਸ਼ਨ ਕ੍ਰੀਏਟ ਹੋ ਗਈ ਸੀ ਜਿਨ੍ਹਾਂ ਇੰਟਰਨੈਸ਼ਨਲ ਸਟੂਡੈਂਟ ਨੇ UI ਪਾਏ ਹੋਏ ਆ, ਜਿਨ੍ਹਾਂ ਨੇ ਪਾਉਣੇ ਆ, ਉਹਨਾਂ ਨੂੰ ਇਹ ਹੋ ਗਿਆ ਸੀ ਕਿ ਸ਼ਾਇਦ ਸਾਨੂੰ ਸਕੋਰ ਉਹ ਵੱਧ ਲੈਣਾ ਪਵੇ ਜੋ ਸਾਡਾ ਕਰੰਟ ਸਕੋਰ ਆ। ਸੋ ਪੀਟੀਈ ਨੇ ਹੁਣ ਰਾਈਟਿੰਗ ਚ ਕਨਫਰਮ ਕੀਤਾ ਹੈ ਕਿ ਇਹਦਾ ਕੋਈ ਅਸਰ ਜਿਹੜੇ ਤੁਹਾਡੇ EOIs ਜਾਂ ਇਨਵੀਟੇਸ਼ਨ ਜਾਂ ਤੁਹਾਡੇ ਸਕਿੱਲ ਅਸੈਸਮੈਂਟ ਆ ਉਹਦੇ ਤੇ ਕੋਈ ਅਸਰ ਨਹੀਂ ਆ। ਇਹ ਜਿਹੜੀ ਕੌਨਫੀਡੈਂਸ ਰਿਪੋਰਟ ਆ ਉਹ ਸਿਰਫ ਅਥਾਰਟੀਜ਼ ਜਾਂ ਗਵਰਨਮੈਂਟ ਨੂੰ ਇਹ ਦੱਸਣ ਲਈ ਆ ਕਿ PTE ਕੰਪੈਰੇਟਿਵਲੀ IELTS ਦੇ ਨਾਲ ਉਹਨਾਂ ਦੇ ਸਕੋਰਸ ਕਿੱਦਾਂ ਕੰਪੇਅਰ ਹੁੰਦੇ ਆ। ਤੇ ਉਹਨਾਂ ਨੇ ਕਲੈਰੀਫਾਈ ਕੀਤਾ ਹੈ ਕਿ ਅਨਲੈਸ ਤੁਹਾਡੀ ਸਕਿੱਲ ਅਸੈਸਮੈਂਟ ਬਾਡੀ ਜਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਕੋਈ ਚੇਂਜਸ ਨਾ ਕਰਦੇ ਤਾਂ ਤੁਸੀਂ ਉਹੀ ਸਕੋਰ ਤੁਹਾਡੇ ਵੈਲਿਡ ਰਹਿਣਗੇ। ਤੇ ਜੇ ਤੁਹਾਡੇ 79 ਆਏ ਆ ਤੇ 79 ਹੀ ਵੈਲਿਡ ਰਹੂਗਾ, ਤੁਹਾਨੂੰ ਕੋਈ ਨਵਾਂ PTE ਦੇਣ ਦੀ ਲੋੜ ਨਹੀਂ। ਸੋ ਕਾਫੀ ਵੱਡੀ ਰਿਲੀਫ ਆ ਕਿਉਂਕਿ ਕਨਫਿਊਜ਼ਨ ਇਹ ਕ੍ਰੀਏਟ ਹੋ ਗਈ ਸੀ ਕਿ ਜਿੰਨਾ ਕੋ ਸਕੋਰ ਨਵੇਂ ਸਕੋਰਿੰਗ ਸਿਸਟਮ ਦੇ ਹਿਸਾਬ ਨਾਲ ਲੋਅ ਆ ਉਹ ਕੀ ਉਹਨਾਂ ਨੂੰ ਫਿਰ ਤੋਂ PTE ਦੇਣਾ ਪਊਗਾ ਜਾਂ ਨਵਾਂ ਸਕੋਰ ਲੈਣਾ ਪਊਗਾ। ਸੋ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਆ। ਸੋ ਕਾਫੀ ਵੱਡੀ ਰਿਲੀਫ ਆ ਕਹਿ ਲਓ।
ਜੀ ਜੀ ਬਿਲਕੁਲ। ਸੋ ਖੈਰ ਇਹ ਸਵਾਲ ਦੇ ਨਾਲ ਬਹੁਤ ਸਾਰੇ ਹੋਰ ਵੀ ਦੋਸਤਾਂ ਦੇ ਜਿਹੜੇ ਸਵਾਲ ਆ ਉਹ ਵੀ ਜੁੜੇ ਹੋਏ ਆ ਸਾਡੇ ਤੱਕ, ਦੋਸਤਾਂ ਦੇ ਸਵਾਲ ਪਹੁੰਚਣੇ ਸ਼ੁਰੂ ਹੋ ਗਏ। ਤੁਹਾਡੀ ਇਜਾਜ਼ਤ ਹੋਵੇ ਆਪਾਂ ਨਾਲ ਨਾਲ ਗੱਲਬਾਤ ਕਰਦੇ ਜਾਵਾਂਗੇ, ਜਿਹੜੇ ਸਵਾਲ ਉਹ ਵੀ ਸ਼ਾਮਲ ਕਰਦੇ ਰਹੀਏ। ਜੀ ਸਾਡੇ ਨਾਲ ਜੁੜੇ ਨੇ ਜੀ ਈਮੇਲ ਦੇ ਜ਼ਰੀਏ ਸਿਮਰ ਵਧਵਾਹਰੀ ਤੇ ਇਹਨਾਂ ਨੇ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਸਿਮਰ ਜੀ, ਇਹਨਾਂ ਨੇ ਸਵਾਲ ਪੁੱਛਿਆ ਕਹਿੰਦੇ ਆਈ ਐਮ ਇਨ ਨਿਊ ਸਾਊਥ ਵੇਲਸ ਰੀਜਨਲ ਏਰੀਆ ਡਨ JRP ਇਨ ਵੈਲਡਿੰਗ ਵਿਦ 85 ਪੁਆਇੰਟਸ ਇਨਕਲੂਡਿੰਗ ਸਟੇਟ ਨੋਮੀਨੇਸ਼ਨ ਫਾਰ 190 ਵੈਨ ਕੈਨ ਆਈ ਐਕਸਪੈਕਟ ਇਨਵੀਟੇਸ਼ਨ
ਅਗੇਨ। ਜੋ ਮੈਂ ਹੁਣੇ ਕਿਹਾ ਕਿ ਜਿਹੜੀਆਂ ਕ੍ਰਿਟੀਕਲ ਸਕਿੱਲਸ ਆ ਉਹਨੂੰ ਨਿਊ ਸਾਊਥ ਵੇਲਸ ਜਾਂ ਕੋਈ ਵੀ ਸਟੇਟ ਅੱਜ ਦੀ ਡੇਟ ਚ ਪ੍ਰਾਇਰਟੀ ਦਊਗਾ। ਤੁਹਾਡੇ ਪੁਆਇੰਟਸ ਕਾਫੀ ਚੰਗੇ ਨੇ ਇਨਵੀਟੇਸ਼ਨ ਵਾਸਤੇ, 85 ਕਹਿਣਾ ਇਹਨਾਂ
ਨੇ,
ਪੁਆਇੰਟਸ ਕਾਫੀ ਚੰਗੇ ਨੇ ਇਨਵੀਟੇਸ਼ਨ ਵਾਸਤੇ, ਬਟ ਅੱਜ ਦੀ ਡੇਟ ਚ ਪ੍ਰਾਇਰਟੀ ਸਿਰਫ ਕ੍ਰਿਟੀਕਲ ਸਕਿੱਲਸ ਨੂੰ ਮਿਲ ਰਹੀ ਹੈ। ਅਨਫੋਰਚੁਨੇਟਲੀ ਵੈਲਡਿੰਗ ਜਿਹੜਾ ਹੈ ਉਹ ਕ੍ਰਿਟੀਕਲ ਸਕਿੱਲਸ ਨਹੀਂ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਇਨਵੀਟੇਸ਼ਨ ਨਹੀਂ ਮਿਲੂਗਾ। ਤੁਸੀਂ ਇਹ ਨੋਟਿਸ ਕੀਤਾ ਹੋਣਾ ਜਿੱਦਾਂ ਜਿੱਦਾਂ ਕੋਵਿਡ ਦੀ ਸਿਚੁਏਸ਼ਨ ਬੈਟਰ ਹੋ ਰਹੀ ਆ ਹੌਲੀ ਹੌਲੀ ਪੋਜ਼ਿਟਿਵ ਨਿਊਜ਼ ਸੁਣਨ ਚ ਮਿਲ ਰਹੀ ਆ। ਸੋ ਅਗੇਨ ਇੱਕ ਪੋਜ਼ਿਟਿਵ ਇਹ ਆ ਕਿ ਜਿਹੜੇ ਆਫਸ਼ੋਰ ਤੋਂ ਸਟੂਡੈਂਟ ਵੀਜ਼ੇਸ ਆ ਉਹ ਰਿਪੋਰਟਸ ਆ ਰਹੀਆਂ ਨੇ ਕਿ ਉਹ ਗ੍ਰੈਂਟ ਹੋਣੇ ਸ਼ੁਰੂ ਹੋ ਗਏ ਆ, ਠੀਕ ਹੈ। ਸੋ ਇਹ ਇੱਕ ਕਾਫੀ ਪੋਜ਼ਿਟਿਵ ਆ। ਜਿੱਦਾਂ ਜਿੱਦਾਂ ਨਿਊ ਸਾਊਥ ਵੇਲਸ ਜਾਂ ਦੂਜੇ ਸਟੇਟਸ 'ਚ ਕੋਵਿਡ ਦੀਆਂ ਹੋਰ ਰੈਸਟ੍ਰਿਕਸ਼ਨਸ ਹਟੂਗੀਆਂ ਜਾਂ ਪੂਰੀ ਤਰ੍ਹਾਂ ਵੈਕਸੀਨ ਜਦੋਂ ਆ ਜਾਊਗੀ ਤੁਹਾਡੇ ਆਕੂਪੇਸ਼ਨ ਨੂੰ ਵੀ ਨੋਰਮਲ ਜਿਹੜੇ ਕ੍ਰਿਟੀਕਲ ਸਕਿੱਲਸ ਵਾਲੇ ਆਕੂਪੇਸ਼ਨ ਆ ਉਹਨਾਂ ਨਾਲ ਮਿਲਾਇਆ ਜਾਊਗਾ। ਇੱਕ ਗੱਲ ਹੋਰ ਕਿ ਕੋਟਾਸ ਕਾਫੀ ਘੱਟ ਨੇ, ਤੁਸੀਂ ਦੇਖਿਆ ਹੋਣਾ ਐਲੋਕੇਸ਼ਨ ਜਿਹੜੀ ਆ ਸਕਿੱਲਡ ਮਾਈਗ੍ਰੇਸ਼ਨ ਤੋਂ ਕਾਫੀ ਸਪੋਟ ਰੋਕੇ ਇਹਨਾਂ ਨੇ ਪਾਰਟਨਰ ਵੀਜ਼ਾ ਤੇ ਹੋਰ GTI ਨੂੰ ਦਿੱਤੇ ਨੇ। July 2021 ਤੋਂ ਜਦੋਂ ਨਵੇਂ ਕੋਟਾਸ ਐਲੋਕੇਟ ਹੋਣਗੇ ਤੇ ਇਹ ਸ਼ੋਰਟ ਆ ਕਿ ਸ਼ੋਰਟ ਚਲੋ ਜ਼ਿਆਦਾ ਚਾਂਸਿਸ ਨੇ ਕਿ ਇਹ ਜਿਹੜੇ ਕੋਟਾ ਉਹ ਵਧਣਗੇ ਤੇ ਤੁਹਾਡੇ ਚਾਂਸਿਸ ਜਿਹੜੇ ਆ ਸਕਿੱਲ ਮਾਈਗ੍ਰੇਸ਼ਨ ਦੀ ਇਨਵਾਈਟਸ ਦੇ ਵਧਣ, ਠੀਕ ਹੈ। ਸਟੇਟਸ ਨੂੰ ਵੀ ਓਦਾਂ ਹੀ ਵੱਧ ਐਲੋਕੇਸ਼ਨ ਮਿਲੂਗੇ ਤਾਂ ਕਿ ਤੁਹਾਨੂੰ ਇਨਵੀਟੇਸ਼ਨ ਮਿਲ ਸਕੇ। ਸੋ ਥੋੜੀ ਵੇਟ ਜ਼ਰੂਰ ਆ, ਲੇਕਿਨ ਓਬਵੀਅਸਲੀ ਤੁਹਾਡੇ ਪੁਆਇੰਟਸ ਚੰਗੇ ਆ, ਇਨਵਾਈਟ ਆਊਗੀ ਜ਼ਰੂਰ, ਥੋੜੀ ਵੇਟ ਕਰਨੀ ਪੈਣੀ।
ਜੀ ਤੇ ਇਹਦੇ ਨਾਲ ਹੀ ਫੇਸਬੁੱਕ ਜ਼ਰੀਏ ਸਾਡੇ ਨਾਲ ਗੁਰਦੀਪ ਸਿੰਘ ਹੋਰੀ ਜੁੜੇ ਨੇ। ਗੁਰਦੀਪ ਸਿੰਘ ਹੋਰਾਂ ਦਾ ਸਵਾਲ ਹੈ, ਕਹਿੰਦੇ ਇਸ ਦੇਰ ਐਨੀ ਚਾਂਸ ਦੈਟ ਪੀਪਲ ਵਿਦ 491 ਵੀਜ਼ਾ ਫਰੋਮ ਇੰਡੀਆ ਵਿਲ ਬੀ ਏਬਲ ਟੂ ਫਲਾਈ ਟੂ ਆਸਟ੍ਰੇਲੀਆ ਵਿਦਆਊਟ ਟ੍ਰੈਵਲ ਐਗਜ਼ੈਂਪਸ਼ਨ ਇਨ ਨੀਅਰ ਫਿਊਚਰ? ਤੁਸੀਂ ਵੈਸੇ ਹੁਣੇ ਕਿਹਾ ਹੀ ਹੈ ਵੈਸੇ। ਹਾਂਜੀ ਜੀ,
ਮੈਂ ਟ੍ਰੈਵਲ ਜਿਹੜਾ ਬੈਨ ਐਗਜ਼ੈਂਪਸ਼ਨ ਆ, ਅੱਜ ਦੀ ਡੇਟ ਚ ਜੇ ਦੇਖਿਆ ਜਾਵੇ ਉਹਦਾ ਸਕਸੈਸ ਰੇਟ ਤਾਂ ਵਾ, ਜੇ ਤੁਸੀਂ ਯੂ ਨੋ ਰਿਲੇਸ਼ਨ ਚ ਜਾਂ ਕਿਸੇ ਆਸਟ੍ਰੇਲੀਅਨ ਪੀ ਆਰ ਜਾਂ ਸਿਟੀਜ਼ਨ ਨਾਲ ਜਾਂ ਤੁਹਾਡੇ ਕੰਪੈਲਿੰਗ ਸਰਕਮਸਟੈਂਸਸ ਜਾਂ ਤੁਸੀਂ ਸਕਿੱਲਸ ਜਾਂ ਇੱਦਾਂ ਕੈਟੇਗਰੀਆਂ ਬਣਾਈਆਂ ਗਈਆਂ। ਜੇ ਤੁਸੀਂ 491 ਦੀ ਗੱਲ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਹਾਡੇ ਕੋਲ 491 ਵੀਜ਼ਾ ਐਜ਼ ਐਨ ਆਕੂਪੇਸ਼ਨ ਰਜਿਸਟਰਡ ਨਰਸ ਆ, ਵਿਦਆਊਟ ਟ੍ਰੈਵਲ ਐਗਜ਼ੈਂਪਸ਼ਨ ਇਨ ਦਾ ਨੀਅਰ ਫਿਊਚਰ ਤਾਂ ਦੇਖੋ ਇਹ ਤਾਂ ਗਵਰਨਮੈਂਟ ਅਨਾਊਂਸ ਕਰੂਗੀ, ਬਟ ਮੈਨੂੰ ਜੋ ਲੱਗਦਾ ਹੈ ਗਵਰਨਮੈਂਟ ਦਾ ਜੋ ਰਵੱਈਆ ਹੈ, ਉਹਨਾਂ ਨੇ ਇਹ ਕਿਹਾ ਜਦੋਂ ਤੱਕ ਵੈਕਸੀਨ ਆ ਕੇ ਐਡਮਿਨਿਸਟਰ ਹੋ ਕੇ ਸਾਰੀ ਸਿਚੁਏਸ਼ਨ ਕੰਟਰੋਲ ਚ ਨਹੀਂ ਆ ਗਈ, ਅਸੀਂ ਜਿਹੜੇ ਆ ਬਾਰਡਰਸ ਨਹੀਂ ਓਪਨ ਕਰਨੇ। ਠੀਕ ਹੈ, ਇਹਨਾਂ ਦੀ ਟੋਪ ਪ੍ਰਾਇਰਟੀ ਆ ਆਪਣੇ ਰੈਜੀਡੈਂਟਸ ਤੇ ਸਿਟੀਜ਼ਨਸ ਲਿਆਉਣ ਲਈ, ਜਿਹਦੀ ਕਿ ਪੂਰੀ ਕੋਸ਼ਿਸ਼ ਜਾਂ ਪੂਰੀ ਕਹਿ ਲਓ ਪੂਰੀ ਪੂਰੀ ਟ੍ਰਾਈ। ਠੀਕ ਹੈ, 491 ਵਿਦਆਊਟ ਟ੍ਰੈਵਲ ਐਗਜ਼ੈਂਪਸ਼ਨ ਨਹੀਂ, ਇਹ ਕੰਮ ਹੋ ਸਕਦਾ ਕਿ 491 ਦਾ ਟ੍ਰੈਵਲ ਬੈਨ ਜਿਹੜਾ ਐਗਜ਼ੈਂਪਸ਼ਨ ਆ ਉਹ ਚ ਥੋੜੀਆਂ ਤਬਦੀਲੀਆਂ ਕੀਤੀਆਂ ਜਾਣ ਜਦੋਂ ਸਿਚੁਏਸ਼ਨ ਬੈਟਰ ਆ, ਤਾਂ ਕਿ ਵੱਧ ਤੋਂ ਵੱਧ ਬੰਦਿਆਂ ਨੂੰ ਐਗਜ਼ੈਂਪਸ਼ਨ ਮਿਲ ਸਕੇ। ਹਾਲਾਂਕਿ ਅੱਜ ਵੀ ਅਗਰ ਤੁਸੀਂ ਕ੍ਰਿਟੀਕਲ ਸਕਿੱਲਸ ਜਾਂ ਕੰਪੈਲਿੰਗ ਸਰਕਮਸਟੈਂਸਿਸ ਆ ਤੁਹਾਡੇ ਤੇ, ਤੁਸੀਂ ਅਪਲਾਈ ਕਰ ਸਕਦੇ ਆ। ਚਾਂਸਿਸ ਆਫ ਸਕਸੈਸ ਹਾਊਵਰ ਕਾਫੀ ਲੋ ਨੇ, ਅੱਗੇ ਜਿੱਦਾਂ ਜਿੱਦਾਂ ਸਿਚੁਏਸ਼ਨ ਬੈਟਰ ਹੁੰਦੀ ਜਾਊਗੀ ਚਾਂਸਿਸ ਵਧੀ ਜਾਣਗੇ ਤੁਹਾਡੇ ਟ੍ਰੈਵਲ ਬੈਨ ਐਗਜ਼ੈਂਪਸ਼ਨ ਦੀ ਗ੍ਰਾਂਟ ਦੇ।
ਜੀ, ਤੇ ਇਸ ਤੋਂ ਬਾਅਦ ਅਗਲਾ ਸਵਾਲ ਕਰ ਰਹੇ ਨੇ ਨਵੀ ਸੈਣੀ। ਨਵੀ ਸੈਣੀ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਨਵੀ ਪੁੱਛ ਰਹੇ ਨੇ, ਕਹਿੰਦੇ ਆਈ ਟ੍ਰਾਈ ਟੂ ਕੰਟੈਕਟ ਰਣਬੀਰ ਸਰ ਬਟ ਡਿਡਨਟ ਗੈਟ ਐਨੀ ਰਿਪਲਾਈ ਬੈਕ, ਲੈਟ ਮੀ ਨੋ ਵਿਚ ਦ ਬੈਸਟ ਵੇ ਟੂ ਟਾਕ ਟੂ ਹਿਮ। ਵੈਸੇ ਨਵੀ ਨਵਜੀ ਇਸ ਵੇਲੇ ਰਣਬੀਰ ਹੋਰੀ ਗੱਲ ਕਰ ਰਹੇ ਨੇ, ਤੇ ਕੋਈ ਸਵਾਲ ਹੈ? ਹਾਂਜੀ,
ਐਂਡ ਮੈਂ ਮਾਫ਼ੀ ਚਾਹੂੰਗਾ ਨਵ ਜੀ, ਕਈ ਵਾਰ ਕੀ ਹੁੰਦਾ ਕਿ ਮੈਸੇਜਿਸ ਐਂਡ ਕਾਲਸ ਵੋਲਿਊਮ ਇੰਨਾ ਵੱਧ ਜਾਂਦਾ ਕਿ ਹਰ ਇੱਕ ਦਾ ਰਿਪਲਾਈ ਕਰਨਾ ਮੁਸ਼ਕਿਲ। ਮੈਂ ਇਹ ਨਹੀਂ ਕਹਿੰਦਾ ਤੁਹਾਡੀ ਕੁਐਰੀ ਇੰਪੋਰਟੈਂਟ ਨਹੀਂ ਆ, ਤਾਂ ਹੀ ਆ ਪ੍ਰੋਗਰਾਮ ਦਾ ਬੇਸ ਜਾਂ ਕਹਿ ਲਓ ਮੁੱਖ ਮੁੱਦਾ ਹੀ ਆਹੀ ਆ ਕਿ ਜਿਹਨਾਂ ਨੂੰ ਮੈਂ ਜਿਹੜੀ ਕਹਿ ਲਓ ਕੰਸਲਟੇਸ਼ਨ ਜਾਂ ਅਡਵਾਈਸ ਜਿਹੜੀ ਆ ਜੋ ਵੀ ਮੈਂ ਫੋਨ ਤੇ ਨਾ ਦੇ ਸਕਾਂ, ਉਹ ਤੁਹਾਡਾ ਮੌਕਾ ਹੈ ਕਿ ਤੁਸੀਂ ਹੁਣੇ ਪੁੱਛ ਸਕੋ। ਮੋਰ ਦੈਨ ਹੈਪੀ ਕਿ ਜੇ ਤੁਸੀਂ ਸਵਾਲ ਪੁੱਛੋ ਮੈਂ ਆਨਸਰ ਤੁਹਾਨੂੰ ਹੁਣੇ ਕਰ ਦਿੰਦਾ
ਜੀ। ਤੇ ਗੁਰਦੀਪ ਸਿੰਘ ਹੋਰਾਂ ਨੇ ਦੱਸਤਾ ਜੀ, ਕਹਿੰਦੇ ਕ੍ਰਿਟੀਕਲ ਸੈਕਟਰ ਦੇ ਵਿੱਚ ਹੀ ਨੇ ਜਿਹੜਾ 491 ਵੀਜ਼ਾ ਦੀ ਇਹਨਾਂ ਨੇ ਗੱਲ ਕੀਤੀ ਹੈ, ਤੇ
ਠੀਕ ਹੈ,
ਤੇ ਇਹ ਇਸੇ ਕਰਕੇ ਪੁੱਛ ਰਹੇ ਨੇ ਕਿ ਕੋਈ ਚਾਂਸ ਹੈਗਾ। ਹਾਂਜੀ,
ਕ੍ਰਿਟੀਕਲ ਸੈਕਟਰਸ ਦੇ ਸਕਸੈਸ ਰੇਟ ਜ਼ਿਆਦਾ ਤਾਂ ਹੈ ਜੇ ਇੰਪਲੋਇਰ ਜਾਂ ਪ੍ਰੋਸਪੈਕਟਿਵ ਇੰਪਲੋਇਰ, 491 ਤੇ ਅਨਫੋਰਚੂਨੇਟਲੀ ਤੁਹਾਡੇ ਕੋਲ ਹਾਲੇ ਇੰਪਲੋਇਰ ਨਹੀਂ ਹੋਣਾ, ਇਹ ਮੇਰੀ ਅੰਡਰਸਟੈਂਡਿੰਗ ਆ। ਅਨਲੈਸ ਤੁਸੀਂ 491 ਤੇ ਇੱਥੇ ਇੰਪਲੋਇਰ ਸੀ ਤਾਂ ਵਾਪਸ ਗਏ ਆ, ਤੇ ਤੁਸੀਂ ਇੱਥੇ ਵਾਪਸ ਨਹੀਂ ਆ ਪਾ ਰਹੇ। ਉਹ ਅਗਰ ਤੁਹਾਡੇ ਕੋਲ ਇੰਪਲੋਇਰ ਰੈਫਰੈਂਸ ਲੈਟਰ ਹੈਗਾ ਕਿ ਸਾਨੂੰ ਕਾਫੀ ਲੋੜ ਹੈ COVID-19 ਚ ਰਿਕਵਰੀ ਅਸਿਸਟ ਕਰ ਸਕਦੇ ਨੇ, ਜੋ ਕਿ ਓਬਵੀਅਸ ਹੈ ਕਿ ਤੁਸੀਂ ਅਸਿਸਟ ਕਰ ਸਕਦੇ ਆ ਬੀਂਗ ਰਜਿਸਟਰਡ ਨਰਸ, ਤਾਂ ਉਹਦੇ ਚਾਂਸਿਸ ਆਫ ਸਕਸੈਸ ਵੱਧ ਜਾਂਦੇ ਆ। ਠੀਕ ਹੈ, ਜੇ ਤੁਸੀਂ ਰਜਿਸਟਰਡ ਨਰਸ ਜਾਂ ਤੁਹਾਨੂੰ 491 ਆਏ, ਤੁਸੀਂ ਪ੍ਰੋਪਰ ਜੇ ਆਰਗੂਮੈਂਟ ਲਾਓ ਨਾਲ ਕਿ ਤੁਹਾਡੀ ਸਰਵਿਸਿਜ਼ ਜਿਹੜੀਆਂ ਉਹ ਕਿੱਦਾਂ ਕੰਟਰੀਬਿਊਟ ਕਰਨਗੀਆਂ COVID-19 ਰਿਕਵਰੀ ਲਈ, ਤਾਂ ਚਾਂਸ ਹੋ ਸਕਦਾ ਹੈ। ਲੇਕਿਨ ਇਹਦਾ ਇੱਕ ਰੂਲ ਹੈ ਐਗਜ਼ੈਂਪਸ਼ਨ ਦਾ ਕਿ ਤੁਹਾਨੂੰ ਮਲਟੀਪਲ ਟਾਈਮਸ ਅਪਲਾਈ ਕਰਨਾ ਪੈ ਸਕਦਾ ਹੈ, ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਹਾਈ ਹੈ। ਸੋ ਜ਼ਰੂਰ ਓਬਵੀਅਸਲੀ ਕੋਸ਼ਿਸ਼ ਜ਼ਰੂਰ ਕਰੋ, ਬਟ ਯੂ ਨੋ ਦਿਲ ਨਾ ਹਾਰਿਓ ਅਗਰ ਤੁਹਾਨੂੰ ਰਿਫਿਊਜ਼ਲ ਆਉਂਦੀ ਹੈ, ਫਿਰ ਤੋਂ ਅਪਲਾਈ ਕਰ ਸਕਦੇ ਹਾਂ ਤੁਸੀਂ, ਮਲਟੀਪਲ ਟਾਈਮਸ ਅਪਲਾਈ ਕਰ ਸਕਦੇ ਹਾਂ ਤੁਸੀਂ
ਜੀ। ਸੋ ਰਣਬੀਰ ਜੀ, ਇਸ ਵੇਲੇ ਸਾਡੇ ਨਾਲ ਇੱਕ ਕਾਲਰ ਵੀ ਜੁੜ ਚੁੱਕੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਹਾਂ। ਨੰਬਰ ਹੈ ਜੀ 724। ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ ਸਰ, ਮੈਂ ਕਿਰਨ ਬੋਲ ਰਹੀ ਹਾਂ। ਮੈਮ ਮੈਂ ਪੁੱਛਣਾ ਸੀਗਾ ਕਿ ਮੇਰਾ ਸਵਾਲ ਇਹ ਸੀਗਾ, ਮੈਂ ਰਜਿਸਟ੍ਰੇਸ਼ਨ ਆਫ ਇੰਟਰਸਟ ਵਿਕਟੋਰੀਆ ਚ ਐਜ਼ ਅ ਰਜਿਸਟਰਡ ਨਰਸ ਲੌਂਚ ਕੀਤਾ ਸੀ ਮੰਥ ਆਫ ਸਪਟੈਂਬਰ ਦੇ ਵਿੱਚ, ਔਰ ਮੈਨੂੰ ਹਾਲੇ ਤੱਕ ਡਿਪਾਰਟਮੈਂਟ ਵੱਲੋਂ ਕੋਈ ਰਿਪਲਾਈ ਨਹੀਂ ਆਈ। ਔਰ ਮੇਰੀ ਇੱਕ ਸੇਮ ਫਰੈਂਡ ਸੀ ਉਹਦੇ ਮੇਰੇ ਨਾਲ ਉਹਦੇ 65 ਪੁਆਇੰਟ ਸੀ ਮੇਰੇ 70 ਪੁਆਇੰਟਸ ਹੈ ਔਰ ਉਹਨਾਂ ਦੀ ਇਨਵੀਟੇਸ਼ਨ ਆ ਗਈ ਹੈ ਬਟ ਉਹਨਾਂ ਨੇ ਆਪਣੀ ਸਕਿੱਲ ਅਸੈਸਮੈਂਟ ਐਜ ਏਜਡ ਕੇਅਰ ਨਰਸ ਕਰਵਾਈ ਸੀਗੀ ਤੇ ਸਰ ਮੇਰਾ ਪ੍ਰੀਵੀਅਸ ਜੋਬ ਤੇ ਜਿਹੜੀ ਮੇਰੀ ਸੀਗੀ ਉੱਥੇ ਥੋੜਾ ਇਸ਼ੂ ਸੀ ਮੈਂ ਰਿਜ਼ਾਈਨ ਕੀਤਾ ਉੱਥੋਂ ਤੇ ਉਹ ਕਹਿ ਰਹੇ ਆ ਕਿ ਅਸੀਂ ਪ੍ਰੋਫੈਸ਼ਨਲ ਰੈਫਰੈਂਸ ਤੁਹਾਨੂੰ ਇਸ਼ੂ ਨਹੀਂ ਕਰ ਸਕਦੇ ਕਿਉਂਕਿ ਮੈਂ ਐਨਜ਼ਕੋ ਕੋਡ ਚੇਂਜ ਕਰਵਾਉਣਾ ਸੀਗਾ ਐਨਈਸੀ ਤੋਂ ਏਜਡ ਕੇਅਰ ਚ ਕੀ ਮੈਂ ਹੁਣ ਆਪਣੇ ਕਰੰਟ ਇੰਪਲੋਇਰ ਤੋਂ ਲੈਟਰ ਲੈ ਸਕਦੀ ਹਾਂ ਵਿਲ ਦੈਟ ਡੂ ਕਿ ਨਹੀਂ ਉੱਥੇ 3 ਮੰਥ ਮੈਨੂੰ ਹੋਣੇ ਚਾਹੀਦੇ ਆ ਕੰਮ ਕਰਦੇ
ਤੁਹਾਡੀ ਕੁਐਰੀ ਤਾਂ ਕਾਫੀ ਲੰਬੀ ਆ ਪਰ ਮੈਂ ਪਹਿਲਾਂ ਇੱਕ ਚੀਜ਼ ਦੱਸਾਂ ਤੁਹਾਡੀ ਫਰੈਂਡ ਨੂੰ ਜਿਹੜੀ ਆਈ ਆ ਤੇ ਤੁਹਾਨੂੰ ਇਨਵੀਟੇਸ਼ਨ ਅਨਫੋਰਚੂਨੇਟਲੀ ਨਹੀਂ ਆਈ ਆ ਉਹ ਆਕੂਪੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਵੇਂ ਡਿਫਰੈਂਟ ਆ ਐਨਜ਼ਕੋ ਕੋਡ ਉਹਨਾਂ ਦੇ ਡਿਫਰੈਂਟ ਆ ਸੋ ਆਪਾਂ ਵਿਕਟੋਰੀਅਨ ਸਟੇਟ ਗਵਰਨਮੈਂਟ ਨੂੰ ਇਹ ਨਹੀਂ ਕਹਿ ਸਕਦੇ ਛੁੱਟੀਆਂ ਨੂੰ ਦੇ ਰਹੇ ਹਾਂ ਤੇ ਮੈਨੂੰ ਨਹੀਂ ਦੇ ਰਹੇ ਕਿਉਂਕਿ ਐਨਜ਼ਕੋ ਕੋਡ ਡਿਫਰੈਂਟ ਆ ਤੇ ਸਟੇਟ ਜਿਹੜਾ ਨੋਮੀਨੇਟ ਕਰਦਾ ਨਾ ਉਹ ਆਪਣੇ ਇੰਡੀਵਿਜੁਅਲ ਸਟੇਟ ਦੀ ਰਿਕੁਆਇਰਮੈਂਟਸ ਦੇਖ ਕੇ ਉਹ ਇਨਵਾਈਟ ਕਰਦੇ ਆ ਠੀਕ ਆ ਸੋ ਉਹਨਾਂ ਦਾ ਸਿਸਟਮ ਜਿਹੜਾ ਉਹ ਕਾਫੀ ਡਿਫਰੈਂਟ ਆ 189 ਨਾਲ ਠੀਕ ਹੈ ਤੇ ਸੈਕੰਡ ਤੁਹਾਡੀ ਕੁਐਰੀ ਜਿਹੜੀ ਆ ਕਿ ਮੈਂ ਜਿਹੜੀ ਐਨਜ਼ਕੋ ਕੋਡ ਸੋ ਤੁਸੀਂ ਜਿਹੜੀ ਸਕਿੱਲ ਅਸੈਸਮੈਂਟ ਆ ਉਹ ਚੇਂਜ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਐਮ ਆਈ ਰਾਈਟ ਹਾਂਜੀ ਤੇ ਉਹ ਤੁਹਾਡੀ ਕੁਐਰੀ ਕੀ ਸੀ ਸੋਰੀ ਥੋੜਾ ਤੁਸੀਂ ਫਾਸਟ ਬੋਲ ਗਏ ਤੇ ਮੈਨੂੰ ਮੈਨੂੰ ਤੁਹਾਡੀ ਕੁਐਰੀ ਪਤਾ ਨਹੀਂ ਚੱਲੀ
ਸਰ ਮੈਂ 8 ਮੰਥ ਏਜ ਕੇਅਰ ਚ ਕੰਮ ਕੀਤਾ ਸੀਗਾ ਉੱਥੋਂ ਮੈਂ ਲਾਸਟ ਵੀਕ ਹੀ ਰਿਜ਼ਾਈਨ ਕੀਤਾ ਤੇ ਉਹ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਮੈਨੂੰ ਪ੍ਰੋਫੈਸ਼ਨਲ ਰੈਫਰੈਂਸ ਲੈਟਰ ਇਸ਼ੂ ਕਰ ਦਿਓ ਮੈਨੂੰ ਏਜ ਕੇਅਰ ਅਸੈਸਮੈਂਟ ਲਈ ਜ਼ਰੂਰੀ ਹੈ ਦੈਨ ਦੇ ਸੈਡ ਕਿ ਅਵਰ ਆਰਗਨਾਈਜੇਸ਼ਨ ਡਜ਼ਨਟ ਪ੍ਰੋਵਾਈਡ ਪ੍ਰੋਫੈਸ਼ਨਲ ਰੈਫਰੈਂਸ ਉਹਨਾਂ ਨੇ ਮੈਨੂੰ ਸਿਰਫ ਫੁੱਲ ਸਟੇਟਮੈਂਟ ਆਫ ਸਰਵਿਸ ਦੇ ਦਿੱਤੀ ਤੇ ਜੋਬ ਡਿਸਕ੍ਰਿਪਸ਼ਨ ਉਹ ਕਹਿੰਦੇ ਦੈਟਸ ਆਲ ਵੀ ਪ੍ਰੋਵਾਈਡ ਤੇ ਹੁਣ ਉਹ ਕਹਿੰਦੇ ਆ ਕਿ ਐਨਐਨਐਕ ਵਾਲੇ ਕਹਿੰਦੇ ਆ ਕਿ ਦਿਸ ਵਿਲ ਨਾਟ ਗਿਵ ਇਨਫੋਰਮੇਸ਼ਨ ਅਬਾਊਟ ਯੂਅਰ ਕਲੀਨਿਕਲ ਸਕਿੱਲਸ ਤੇ ਮੈਂ ਕਰੰਟ ਇੰਪਲੋਇਰ ਤੋਂ ਲੈ ਸਕਦੀ ਹਾਂ ਮੈਂ ਕੈਜੂਅਲ ਹੋਰ ਜਗ੍ਹਾ ਜੁਆਇਨ ਕੀਤਾ
ਕਰੰਟ ਇੰਪਲੋਇਰ ਤੋਂ ਲੈ ਕੇ ਠੀਕ ਆ ਤੇ ਉਹਨਾਂ ਨਾਲ ਨੈਗੋਸ਼ੀਏਟ ਜ਼ਰੂਰ ਕਰ ਸਕਦੇ ਆ ਮੇਰੇ ਇੱਕ ਦੋ ਜਿਹ ਚ ਤੁਸੀਂ ਸਕਿੱਲਸ ਬੋਡੀ ਨਾਲ ਨੈਗੋਸ਼ੀਏਟ ਕਰ ਸਕਦੇ ਆ ਕਿ ਜਿਹੜਾ ਮੇਰੇ ਕਰੰਟ ਪ੍ਰੀਵੀਅਸ ਇੰਪਲੋਇਰ ਆ ਉਹਦੀ ਪਾਲਿਸੀ ਨਹੀਂ ਆ ਆ ਸਟੇਟਮੈਂਟ ਦੇਣ ਦੀ ਸੋ ਪ੍ਰੋਵਾਈਡ ਹੀ ਕਰ ਸਕਦੇ ਠੀਕ ਹੈ ਜਿਹੜਾ ਕਰੰਟ ਇੰਪਲੋਇਰ ਹੈ ਅਗਰ ਤੁਸੀਂ ਉਹਦੇ ਕੋਲ ਸਟੇਟਮੈਂਟ ਦੇਣੇ ਆ ਤਾਂ ਪ੍ਰੋਪਰਲੀ ਅਗਰ ਤੁਹਾਡੇ ਸਕਿੱਲਸ ਲਿਖਦਾ ਇਹਨੂੰ ਕਿਹੜੇ ਤੁਸੀਂ ਯੂਟੀਲਾਈਜ਼ ਕਰਦੇ ਹੋ ਤੁਹਾਡੇ ਸਕਿੱਲਸ ਕੀ ਆ ਉਹ ਨੈਗੋਸ਼ੀਏਟ ਹੋ ਸਕਦਾ ਹੈ ਐਨਮੈਕ ਦੇ ਨਾਲ ਠੀਕ ਹੈ ਸੋ ਪੋਸੀਬਲ ਹੈਗਾ ਆਨਸਰ ਇਜ਼
ਅਗਰ ਮੈਂ ਇਹ ਅਪਡੇਟ ਕਰ ਦਵਾਂ ROI ਦੇ ਵਿੱਚ ਤੇ ਉਹ ਅਗਰ ਅਪਡੇਟ ਕਰ ਦਵਾਂ ਤਾਂ ਕੁਝ ਚਾਂਸਸ ਵੱਧ ਜਾਣਗੇ ਜਾਂ ਰਹਿਣ ਦਵਾਂ ਅਪਡੇਟ ਕਰਨ ਨੂੰ
ਦੇਖੋ ਮੇਰੀ ਐਡਵਾਈਸ ਤੁਹਾਡੇ ਪੁਆਇੰਟਸ ਕਿੰਨੇ ਆ ਪਹਿਲਾਂ ਇਹ ਦੱਸੋ ਮੈਨੂੰ
ਸਰ 70
ਤੇ EOI ਦਾ 491 ਦਾ ਪਾਇਆ ਤੁਸੀਂ 190 ਦਾ ਪਾਇਆ
ਸਰ 491 ਦਾ ਵੀ ਪਾਇਆ 190 ਦਾ ਵੀ ਔਰ 189 ਦਾ ਵੀ ਤਿੰਨਾਂ ਦਾ ਲੌਜ ਕੀਤਾ ਸੀ
ਠੀਕ ਆ ਤੇ ਜੇ ਤੁਸੀਂ ਇਹ ਕੀਤਾ ਹੋਇਆ ਹੈ ਮੇਰੀ ਐਡਵਾਈਸ ਹੋਗੀ ਥੋੜਾ ਵੇਟ ਕਰ ਲਓ ਚਾਂਸਸ ਆ ਰਹੇ ਕਿ ਤੁਹਾਨੂੰ ਇਨਵੀਟੇਸ਼ਨ ਮਿਲ ਜਾਵੇ ਹਾਲਾਂਕਿ ਤੁਹਾਡੀ ਜਿਹੜੀ ਸਕਿੱਲ ਅਸੈਸਮੈਂਟ ਹੁੰਦਿਆਂ ਹੁੰਦਿਆਂ ਵੀ ਤੁਹਾਨੂੰ ਟਾਈਮ ਲੱਗ ਜਾਂਦੇ ਉਹ ਇੰਨੀ ਜਲਦੀ ਨਹੀਂ ਪ੍ਰੋਸੈਸ ਹੋਊਗੀ ਇਸ ਲਈ ਵੇਟ ਕਰਨਾ ਮੇਰੇ ਹਿਸਾਬ ਨਾਲ ਵੁੱਡ ਬੀ ਦ ਗੁੱਡ ਸਟ੍ਰੈਟਜੀ
ਠੀਕ ਹੈ ਸਰ ਠੀਕ ਹੈ ਥੈਂਕ ਯੂ ਸੋ ਮਚ ਸਰ
ਯੂ ਮੋਸਟ ਵੈਲਕਮ ਬੈਸਟ ਆਫ ਲੱਕ
ਓਕੇ ਥੈਂਕ ਯੂ
ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਹੋਏ ਨੇ ਜੀ ਅਵਾਨ ਮੁਹੰਮਦ ਹੁਰੀ ਇਹ ਵੀ ਸਵਾਲ ਕਰ ਰਹੇ ਨੇ ਕਹਿੰਦੇ ਸਰ ਐਨੀ ਚਾਂਸ ਫਾਰ ਸੋਫਟਵੇਅਰ ਇੰਜੀਨੀਅਰ ਨਿਊ ਸਾਊਥ ਵੇਲਜ਼ ਐਟ 90 ਪੁਆਇੰਟਸ ਇਟਸ ਇਨ ਕ੍ਰਿਟੀਕਲ ਲਿਸਟ ਆਲਰੇਡੀ ਅਪਲਾਈਡ ਫਾਰ 491 ਨਿਊ ਸਾਊਥ ਵੇਲਜ਼ ਵੀਜ਼ਾ
ਹਾਂਜੀ ਅਵਾਨ ਜੀ ਅੱਜ ਦੀ ਡੇਟ ਚ ਜੇ ਆਪਾਂ ਸੋਫਟਵੇਅਰ ਇੰਜੀਨੀਅਰ ਦੀ ਗੱਲ ਕਰੀਏ ਜਾਂ ਐਨੀਥਿੰਗ ਰਿਲੇਟਡ ਟੂ ICT 95 ਪੁਆਇੰਟਸ ਆਈਡੀਅਲ ਸਕੋਰ ਆ ਇਹ ਆਲਰੇਡੀ ਤੁਸੀਂ ਕਹਿ ਰਹੇ ਕ੍ਰਿਟੀਕਲ ਸਕਿੱਲਸ ਅਗਰ ਹੈਗਾ ਓਬਵੀਅਸਲੀ ਨਿਊ ਸਾਊਥ ਵੇਲਜ਼ ਇਹਨੂੰ ਪ੍ਰਾਇਰਟੀ ਦਊਗਾ ਚਾਂਸਿਸ ਆਰ ਦੇਅਰ ਲੇਕਿਨ ਆਈਡੀਅਲ ਸਕੋਰ ਇਜ਼ 95 ਠੀਕ ਆ ਤੁਹਾਡੀ ਇਨਵੀਟੇਸ਼ਨ ਆਉਣੀ ਚਾਹੀਦੀ ਆ ਪ੍ਰੀਟੀ ਸ਼ੋਰ ਤੁਹਾਡਾ ਸਕੋਰ ਜਿਹੜਾ ਹੈ ਕਾਫੀ ਚੰਗਾ ਹੈ ਤੁਹਾਡੀ ਇਨਵੀਟੇਸ਼ਨ ਆਉਣੀ ਚਾਹੀਦੀ ਹੈ ਹਾਲਾਂਕਿ ਅਗੇਨ ਵੇਟ ਹੋ ਸਕਦੀ ਹੈ ਲੇਕਿਨ ਪੁਆਇੰਟਸ ਤੁਹਾਡੇ 90 ਜਿਹੜੇ ਉਹ ਗੁੱਡ ਆ
ਜੀ ਤੇ ਇਸ ਤੋਂ ਬਾਅਦ ਅਗਲਾ ਸਵਾਲ ਜੀ ਜੀ
ਸੌਰੀ ਕੋਸ਼ਿਸ਼ ਕਰ ਰਹੇ ਹੋ ਸੋਰੀ ਭੈਣ ਜੀ, ਕਈ ਵਾਰ ਦਿਮਾਗ ਚ ਆ ਜਾਂਦੀ ਇੰਪੋਰਟੈਂਟ ਗੱਲ ਤੇ ਉਹ ਮੈਂ ਸੋਚਾਂ ਕਿ ਸ਼ੇਅਰ ਕਰਨਾ, ਚਲੋ ਕੁਛ ਫਾਇਦਾ ਹੋ ਜਾਏ। ਕੋਸ਼ਿਸ਼ ਕਰੋ ਕਿ ਪੁਆਇੰਟਸ, ਓਬਵੀਅਸਲੀ ਤੁਸੀਂ ਟਰਾਈ ਜ਼ਰੂਰ ਕਰ ਰਹੇ ਹੋਣੇ ਆ, ਲੇਕਿਨ ਅਗਰ ਕਿਤੋਂ ਤੁਸੀਂ ਪੁਆਇੰਟ ਪੁਆਇੰਟ ਗੈਦਰ ਕਰ ਸਕੋ ਫਿਊਚਰ ਚ, ਜਿੱਦਾਂ ਨਾਟੀ ਤੋਂ ਜਾਂ ਆਪਣੇ ਕਹਿ ਲਓ ਵਰਕ ਐਕਸਪੀਰੀਅੰਸ ਤੋਂ, ਓਬਵੀਅਸਲੀ ਉਹ ਤੁਹਾਨੂੰ ਹੈਲਪ ਹੋਊਗੀ। ਸੋ ਪਲੀਜ਼ ਟਰਾਈ ਦੈਟ।
ਤੇ ਇਸ ਤੋਂ ਬਾਅਦ ਅਗਲਾ ਸਵਾਲ ਲੈਂਦੇ ਹਾਂ ਜੀ। ਮਹਾਵੀਰ ਸਿੰਘ ਦੁਆਨ, ਇਹ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ। ਸਤਿ ਸ੍ਰੀ ਅਕਾਲ ਬੁਲਾਈਆਂ ਨੇ, ਸਤਿ ਸ੍ਰੀ ਅਕਾਲ ਮਹਾਵੀਰ ਜੀ। ਜੀ, ਇਹਨਾਂ ਦਾ ਸਵਾਲ ਹੈ ਰਣਬੀਰ ਜੀ, ਕਹਿੰਦੇ ਮਾਈ ਸਨ ਇਜ਼ ਇਨ ਐਡੀਲੇਡ, ਹੀ ਇਜ਼ ਰਜਿਸਟਰਡ ਨਰਸ ਐਂਡ ਗੈਟ 491 ਐਂਡ ਐਂਗੇਜਡ ਵਿਦ ਅ ਗਰਲ ਇਨ ਇੰਡੀਆ, ਨਾਟ ਮੈਰਿਡ, ਸਟਿਲ ਓਨਲੀ ਅੰਗੇਜਮੈਂਟ। ਸ਼ੀ ਇਜ਼ ਆਲਸੋ ਰਜਿਸਟਰਡ ਨਰਸ ਐਂਡ ਗੈਟ ਐਡਮਿਸ਼ਨ ਇਨ ਬ੍ਰਿਜਿੰਗ ਪ੍ਰੋਗਰਾਮ, ਬਟ ਕੈਨ ਨਾਟ ਕਮ ਟੂ ਆਸਟ੍ਰੇਲੀਆ ਡਿਊ ਟੂ ਕੋਵਿਡ ਨਾਉ। ਐਨੀ ਆਪਸ਼ਨ ਫਾਰ ਹਰ ਟੂ ਕਮ ਆਸਟ੍ਰੇਲੀਆ?
ਮੈਂ ਟਰੈਵਲ ਬੈਨ ਐਗਜ਼ੈਂਪਸ਼ਨ ਦੀ ਹੁਣੇ ਗੱਲ ਕਰ ਰਿਹਾ ਸੀ ਕਿ ਟਰੈਵਲ ਬੈਨ ਐਗਜ਼ੈਂਪਸ਼ਨ ਜਿਹੜਾ ਹੈ, ਉਹਨਾਂ ਨੂੰ ਐਡਮਿਸ਼ਨ ਮਿਲ ਗਈ ਹੈ ਬ੍ਰਿਜਿੰਗ ਪ੍ਰੋਗਰਾਮ ਚ, ਦੈਟਸ ਗ੍ਰੇਟ। ਉਹਨਾਂ ਦਾ ਆ ਕੇ ਇੱਥੇ ਫਿਊਚਰ ਕਾਫੀ ਵਧੀਆ ਹੈ, ਪ੍ਰੋਵਾਈਡਰ ਆਫ ਬ੍ਰਿਜਿੰਗ ਕੋਰਸ ਕਰਕੇ ਆਰ ਐਨ ਰਜਿਸਟ੍ਰੇਸ਼ਨ ਲੈਣ। ਲੇਕਿਨ ਅੱਜ ਦੀ ਡੇਟ ਚ ਜਿਹੜੇ ਵੀ ਵੀਜ਼ੇ ਅੱਗੇ 4 ਲੱਗਿਆ, ਵਿਚ ਇਸ ਟੈਂਪਰਰੀ ਵੀਜ਼ਾ ਕਹਿ ਲਓ, ਉਹਨਾਂ ਨੂੰ ਟਰੈਵਲ ਬੈਨ ਐਗਜ਼ੈਂਪਸ਼ਨ ਮਿਲਣਾ ਕਾਫੀ ਮੁਸ਼ਕਿਲ ਆ, ਠੀਕ ਆ। ਹਾਲਾਂਕਿ ਅਗੇਨ ਟਰੈਵਲ ਬੈਨ ਐਗਜ਼ੈਂਪਸ਼ਨ ਚ ਤੁਸੀਂ ਇਹ ਲਿਖ ਸਕਦੇ ਆ ਕਿ ਜਿਹੜਾ ਮੈਂ COVID-19 ਰਿਕਵਰੀ ਚ ਆ ਕੇ ਹੈਲਪ ਪ੍ਰੋਵਾਈਡਰ, ਮੇਰੀ ਰਜਿਸਟ੍ਰੇਸ਼ਨ ਆ ਜਾਵੇ, ਚਾਂਸਸ ਘੱਟ ਹੋਣਗੇ ਟਰੈਵਲ ਬੈਨ ਐਗਜ਼ੈਂਪਸ਼ਨ ਦਾ, ਮੈਂ ਪਹਿਲਾਂ ਕਹਿ ਚੁੱਕਿਆ। ਲੇਕਿਨ ਦੇਰ ਇਜ਼ ਨੋ ਹਾਰਮ ਇਨ ਟ੍ਰਾਇੰਗ। ਅਨਦਰ ਆਪਸ਼ਨ, ਓਬਵੀਅਸਲੀ ਤੁਸੀਂ ਸੋਚਿਆ ਹੋਣਾ ਕਿ ਯੂ ਨੋ ਵਾਂਸ ਹੀ ਗੈਟਸ ਮੈਰਿਡ ਤੇ 491 ਦੇ ਡਿਪੈਂਡੈਂਟ ਤੇ ਉਹ ਆ ਸਕਦੇ ਨੇ। 491 ਡਿਪੈਂਡੈਂਟ ਦੀ ਜਿਹੜੀ ਐਪਲੀਕੇਸ਼ਨ ਆ, ਐਨੀਵੇਅਰ ਬਿਟਵੀਨ 3 to 6 ਮੰਥਸ ਵਿੱਚ ਲੱਗਦੇ ਨੇ, ਉਹਦੇ ਚ ਆ ਸਕਦੇ ਨੇ। ਬਟ ਅਗੇਨ ਹਰ ਇੱਕ ਵੀਜ਼ੇ ਦੀ ਗ੍ਰਾਂਟ ਤੋਂ ਬਾਅਦ ਵੀ ਉਹਨਾਂ ਨੂੰ ਟਰੈਵਲ ਬੈਨ ਐਗਜ਼ੈਂਪਸ਼ਨ ਜਿਹੜਾ ਉਹ ਲੈਣਾ ਪਊਗਾ। ਸੋ ਵਾਚ ਦ ਸਪੇਸ, ਕੁਛ ਮਹੀਨਿਆਂ ਤੱਕ ਇਹ ਮੇਰੀ ਹੋਪ ਆ ਕਿ ਟਰੈਵਲ ਬੈਨ ਐਗਜ਼ੈਂਪਸ਼ਨ ਥੋੜਾ ਲੀਨੀਐਂਸੀ ਸ਼ਾਇਦ ਸਰਕਾਰ ਇਹਦੇ ਵਿੱਚ ਦਿਖਾਵੇ, ਸਪੈਸ਼ਲੀ ਜਿਹੜੇ ਆਪਰੇਸ਼ਨਸ COVID-19 ਰਿਕਵਰੀ ਚ ਹੈਲਪ ਕਰ ਸਕਦੇ ਨੇ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਰਘਵੀਰ ਸਿੰਘ ਹੋਰੀ। ਰਘਵੀਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਰਘਵੀਰ ਜੀ, ਇਹ ਪੁੱਛ ਰਹੇ ਨੇ ਕਹਿੰਦੇ ਸਰ ਆਫਸ਼ੋਰ ਪਾਰਟਨਰ TR ਅਪਲਾਈ ਕਰ ਸਕਦਾ?
ਹਾਂਜੀ, ਡਿਪੈਂਡ ਕਰਦਾ ਯੂ ਨੋ ਉਹਨਾਂ ਦੇ, ਜੇ ਤੁਸੀਂ ਪਾਰਟਨਰ TR ਦੀ ਗੱਲ ਕਰ ਰਹੇ, TR ਡਿਪੈਂਡੈਂਟ ਦੀ ਜੇ ਗੱਲ ਕਰ ਰਹੇ, ਤੁਸੀਂ ਕਰ ਸਕਦੇ ਆ। ਇਹਨਾਂ ਦੀ ਅਪਡੇਟ ਜਿਹੜੀ ਸੀ ਕਿ ਤੁਸੀਂ ਆਫਸ਼ੋਰ ਤੋਂ ਐਲੀਜੀਬਲ ਹੈਗੇ ਆ, ਸਰਟਨ ਡੇਟ ਜਿਹੜਾ ਕੱਟ ਆਫ ਡੇਟ ਤੋਂ ਪਹਿਲਾਂ ਅਗਰ ਤੁਸੀਂ ਅਪਲਾਈ ਕਰਦੇ ਹੋ, ਉਹਦਾ ਆਂਸਰ ਯੈਸ ਹੈ ਹਾਂਜੀ। ਕੋਵਿਡ ਕਰਕੇ ਕੋਵਿਡ ਕਰਕੇ ਜਿਹੜੇ ਇਹਨਾਂ ਨੂੰ ਰਿਆਇਤਾਂ ਦਿੱਤਾ ਸੀ, ਉਹ ਹੈਗਾ ਸੀ ਕਿ TR ਤੁਸੀਂ ਆਫਸ਼ੋਰ ਤੋਂ ਲੌਂਚਮੈਂਟ ਕਰ ਸਕਦੇ ਹੋ ਅਗਰ ਤੁਸੀਂ ਕੋਵਿਡ ਤੋਂ ਨਾਲ ਇਫੈਕਟਡ ਹੋ
ਜੀ। ਤੇ ਇਸ ਤੋਂ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਸੁਖਮਨ ਜੁੜੇ ਨੇ, ਸੁਖਪ੍ਰੀਤ ਹੁਰੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਇਹਨਾਂ ਨੇ ਪੁੱਛਿਆ ਕਹਿੰਦੇ ਜਸਟ ਵਾਂਟ ਟੂ ਆਸਕ ਸਰ ਦੈਟ ਡੂ ਯੂ ਹੈਵ ਐਨੀ ਆਈਡੀਆ ਵੈਨ ਇਮੀਗ੍ਰੇਸ਼ਨ ਵਿਲ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਨਾਨ ਕ੍ਰਿਟੀਕਲ ਸੈਕਟਰਸ ਵਿਚ ਵਰ ਲੋਸਟ ਦਸੰਬਰ 2019? ਥੈਂਕਸ ਇਨ ਐਡਵਾਂਸ ਕਹਿੰਦੇ।
ਦੇਖੋ ਇਹਦਾ ਆਂਸਰ ਵੈਸੇ ਮੈਂ ਕਈ ਵਾਰ ਪ੍ਰੋਗਰਾਮ ਚ, ਪਿਛਲੇ ਪ੍ਰੋਗਰਾਮ ਚ ਵੀ ਦੇ ਚੁੱਕਿਆ, ਹਾਲ ਦੀ ਕੜੀ COVID-19 ਰਿਕਵਰੀ ਕ੍ਰਿਟੀਕਲ ਸਕਿੱਲਸ ਵਾਲਿਆਂ ਨੂੰ ਹੀ ਪ੍ਰਾਇਰਟੀ ਮਿਲੂਗੀ। ਐਨੀ ਆਈਡੀਆ ਯੂ ਨੋ ਮੈਂ ਵੀ ਗੈਸ ਹੀ ਕਰੂੰਗਾ, ਕਹਿ ਲਓ ਕੋਈ ਅਪਡੇਟ ਨਹੀਂ ਹੈ ਦਿੱਤੇ, ਬਟ ਅੰਦਾਜ਼ਾ ਇਹ ਹੈ ਕਿ ਜਿੱਦਾਂ ਸਰਕਾਰ ਨੇ ਕਿਹਾ ਸੀ ਜੂਨ ਤੱਕ ਅਸੀਂ ਕੋਈ ਇੰਟਰਨੈਸ਼ਨਲ ਅਰਾਈਵਲ ਜਿਹੜੀ ਆ ਆਉਣ ਨਹੀਂ ਦੇਣੀ। ਪਹਿਲਾਂ ਇਹਨਾਂ ਨੇ ਡਿਸੰਬਰ ਕਿਹਾ ਸੀ, ਉਹ ਤੋਂ ਬਾਅਦ ਚਲੋ ਹੁਣ ਮਿਡ ਈਅਰ ਕਹਿ ਰਹੇ ਆ, ਹੁਣ ਕਹਿ ਰਹੇ ਕਿ COVID-19 ਦੀ ਵੈਕਸੀਨ ਐਡਮਿਨਿਸਟਰ ਹੋਣ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ। ਸੋ ਹੋਪਫੁਲੀ ਜਿਹੜਾ ਨਵਾਂ ਸਾਲ ਆਊਗਾ ਉਹਦੇ ਫਸਟ ਕੁਆਟਰ ਤੋਂ ਬਾਅਦ ਕੋਈ ਹੋਪ 190 ਦੀ ਇਨਵੀਟੇਸ਼ਨ ਦੀ ਹੋ ਸਕਦੀ ਹੈ ਪਹਿਲੇ ਕੁਆਟਰ ਤੋਂ ਬਾਅਦ।
ਜੀ ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਤੇ ਦੇਖ ਰਹੇ ਹੋ ਇਸ ਵੇਲੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ। ਅਸੀਂ ਲਾਈਵ ਆ ਔਰ ਨਾਲ ਤੁਸੀਂ ਇਹ ਪ੍ਰੋਗਰਾਮ ਸਟ੍ਰੀਮਿੰਗ ਤੇ ਵੀ ਸੁਣ ਰਹੇ ਹੋ। ਤੇ ਇਸ ਵੇਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਸਿੰਘ ਹੁਰੀ ਜੁੜੇ ਹੋਏ ਨੇ। ਤੁਹਾਡੇ ਸਵਾਲ ਅਸੀਂ ਲਗਾਤਾਰ ਸ਼ਾਮਲ ਕਰ ਰਹੇ ਹਾਂ, ਤੁਸੀਂ ਸਾਨੂੰ ਚਲਦੇ ਪ੍ਰੋਗਰਾਮ ਚ ਕਾਲ ਵੀ ਕਰ ਸਕਦੇ ਹੋ 02-85-99-2811 ਸਾਡਾ ਫੋਨ ਨੰਬਰ ਹੈ, ਔਰ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਡੇ ਸਵਾਲ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ। ਈਮੇਲ ਔਰ ਟੈਲੀਗ੍ਰਾਮ ਦੇ ਜ਼ਰੀਏ ਵੀ ਇਹ ਸਵਾਲ ਜਿਹੜੇ ਅਸੀਂ ਸ਼ਾਮਲ ਕਰ ਰਹੇ ਹਾਂ। ਤੇ ਅਗਲੇ ਸਵਾਲ ਵੱਲ ਵਧਦੇ ਹਾਂ ਹੁਣ। ਰਾਜੂ ਕੰਬੋਜ ਅੱਗੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਰਾਜੂ ਕੰਬੋਜ ਪੁੱਛ ਰਹੇ ਨੇ, ਕਹਿੰਦੇ ਸਰ ਹਾਊ ਲੌਂਗ ਸਿਟੀਜ਼ਨਸ਼ਿਪ ਫਾਈਲਸ ਟੇਕਸ ਨਾਓ ਡੇਜ਼ ਇਨ ਵੈਸਟਰਨ ਆਸਟ੍ਰੇਲੀਆ?
ਐਨੀਵੇਅਰ ਤੇ ਆਪਾਂ ਕਿਤੋਂ ਦੀ ਵੀ ਗੱਲ ਕਰੀਏ, ਅਗੇਨ ਕੋਵਿਡ ਕਰਕੇ ਪਹਿਲਾਂ ਤਾਂ ਜਿਹੜੇ ਇੰਟਰਵਿਊ ਸੀ ਉਹਨਾਂ ਚ ਡਿਲੇਸ ਹੋਈ, ਟੈਸਟ ਚ ਡਿਲੇ ਹੋਈ ਆ, ਤੇ ਐਨੀਵੇਅਰ ਬਿਟਵੀਨ ਕਹਿ ਲਓ 10-14 ਮੰਥਸ ਅੱਜ ਦੀ ਡੇਟ ਚ ਕਹਿ ਲਓ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੇ ਨੋਰਮਲੀ ਪ੍ਰੋਸੈਸ ਹੋ ਰਹੇ ਨੇ, ਸੋ ਸਰ ਸਾਲ ਦੇ ਨੇੜੇ ਤੇੜੇ ਲੱਗ ਰਿਹਾ ਹੈ ਸਿਟੀਜ਼ਨਸ਼ਿਪ ਐਪਲੀਕੇਸ਼ਨ ਨੂੰ ਅਪਰੂਵ ਹੋਣ ਚ।
ਜੀ, ਤੇ ਇਸ ਤੋਂ ਬਾਅਦ ਸ਼ੁਭਮ ਅਰੋੜਾ ਸਾਡੇ ਨਾਲ ਜੁੜੇ ਨੇ ਔਰ ਫੇਸਬੁੱਕ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ, ਇਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ। ਇਹਨਾਂ ਦਾ ਸਵਾਲ ਹੈ, ਕਹਿੰਦੇ ਹੈਵ ਅ ਸਮਾਲ ਕੁਐਸਚਨ ਇਨ ਮਾਈ ਜੌਬ ਐਕਸਪੀਰੀਅੰਸ ਰਿਮੇਨਿੰਗ ਐਨੂਅਲ ਲੀਵਸ ਫਾਰ ਨਾਟ ਪੇਡ ਬਟ ਦਾ ਬਿਜ਼ਨਸ ਇਜ਼ ਨਾਓ ਕਲੋਜ਼ਡ ਐਂਡ ਹਾਊ ਦਾ ਓਨਰ ਹੈਜ਼ ਓਪਨ ਦਾ ਬਿਜ਼ਨਸ ਵਿਦ ਅ ਡਿਫਰੈਂਟ ABN, ਪਲੀਜ਼ ਸੁਜੈਸਟ ਵਟ ਕੈਨ ਬੀ ਡਨ।
ਦੇਖੋ ਜੀ, ਤੁਹਾਨੂੰ ਅਕਰੂਡ ਐਨੂਅਲ ਲੀਵ ਨਹੀਂ ਮਿਲੀ ਆ ਜਿਹੜੀ ਤੁਹਾਡੀ ਡਿਊ ਸੀ, ਅਨਫੋਰਚੁਨੇਟਲੀ। ਚਲੋ ਇਹ ਸ਼ੁਭਮ ਜੀ ਮਾਈਗ੍ਰੇਸ਼ਨ ਰਿਲੇਟਡ ਕੁਐਸਚਨ ਨਹੀਂ ਆ, ਬਟ ਜਿੰਨੀ ਜਨਰਿਕ ਨੌਲੇਜ ਮੈਨੂੰ ਹੈਗੀ ਹੈ ਮੈਂ ਸ਼ੇਅਰ ਕਰ ਸਕਦਾ। ਵੈਸੇ ਐਨੂਅਲ ਲੀਵ ਜਾਂ ਕੋਈ ਵੀ ਇੰਟਾਈਟਲਮੈਂਟ ਤੁਹਾਡੀ ਆ ਉਹ ਤੁਹਾਨੂੰ ਪੇਡ ਹੋਣੀ ਚਾਹੀਦੀ ਆ, ਅਨਲੈਸ ਬਿਜ਼ਨਸ ਦਾ ਮੈਨੂੰ ਇਹ ਨਹੀਂ ਪਤਾ ਵੈਦਰ ਦੇ ਬੈਂਕਕ੍ਰਾਫਟ ਜਾਂ ਲਿਕੁਇਡੇਟ ਹੋਇਆ ਕੀ ਹੋਇਆ। ਤੁਸੀਂ ਓਬਵੀਅਸਲੀ ਅਗਰ ਉਹਨਾਂ ਨੇ ਨਵਾਂ ਬਿਜ਼ਨਸ ਖੋਲਿਆ ਡਿਫਰੈਂਟ ABN, ਤੁਸੀਂ ਉਹਦੇ ਤੇ ਤਾਂ ਕਲੇਮ ਨਹੀਂ ਕਰ ਸਕਦੇ, ਬਟ ਪ੍ਰੀਵੀਅਸ ਜਿਹੜਾ ਬਿਜ਼ਨਸ ਸੀ ਉਹਦੇ ਤੇ ਤੁਸੀਂ ਫੇਅਰ ਵਰਕ ਨਾਲ ਸੰਪਰਕ ਕਰ ਸਕਦੇ ਆ, ਉਹ ਤੁਹਾਨੂੰ ਪ੍ਰੋਪਰ ਗਾਈਡੈਂਸ ਦਊਗੇ ਕਿ ਤੁਹਾਡੀ ਜਿਹੜੀ ਐਨੂਅਲ ਲੀਵ ਆ ਤੁਸੀਂ ਕਿੱਦਾਂ ਉਹਨੂੰ ਇਫ ਪੋਸੀਬਲ ਕਿ ਕਿੱਦਾਂ ਉਹਨੂੰ ਤੁਸੀਂ ਕੈਸ਼ ਆਊਟ ਕਰ ਸਕਦੇ ਆ। ਸੋ ਪਲੀਜ਼ ਫੇਅਰ ਵਰਕ ਨੂੰ ਤੁਸੀਂ ਅਪਰੋਚ ਕਰੋ, ਇਹ ਕਾਫੀ ਪ੍ਰੋਐਕਟਿਵ ਨੇ, ਕਾਫੀ ਹੈਲਪ ਕਰਦੇ ਨੇ ਜੇ ਕੋਈ ਤੁਹਾਡੇ ਨਾਲ ਕਹਿ ਲਓ ਵੇਜ ਥੈਫਟ ਹੋਇਆ ਜਾਂ ਕਹਿ ਲਓ ਤੁਹਾਡੀਆਂ ਇੰਟਾਈਟਲਮੈਂਟਸ ਨਹੀਂ ਮਿਲੀਆਂ, ਤੁਹਾਨੂੰ ਸੁਪਰ ਐਨੂਅਲ ਨਹੀਂ ਮਿਲਿਆ, ਤੇ ਕਾਫੀ ਸੈਂਕਸ਼ਨਸ ਵੀ ਜਿਹੜੇ ਗਿਲਟੀ ਇੰਪਲੋਇਰਸ ਆ ਉਹਨਾਂ ਤੇ ਲਾਉਂਦੇ ਨੇ। ਸੋ ਪਲੀਜ਼ ਕੰਟੈਕਟ ਫੇਅਰ ਵਰਕ ਅਬਾਊਟ ਦਿਸ।
ਜੀ, ਤੇ ਇਸ ਤੋਂ ਅੱਗੇ ਸਾਡੇ ਨਾਲ ਆਵਾਨ ਮੁਹੰਮਦ ਹੁਰੀ ਦੁਬਾਰਾ ਜੁੜੇ ਨੇ, ਉਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ। ਪੁੱਛ ਰਹੇ ਨੇ, ਕਹਿੰਦੇ ਆਲਰੇਡੀ ਗੋਟ 491 ਇਨਵੀਟੇਸ਼ਨ ਐਂਡ ਅਪਲਾਈਡ ਫਾਰ ਦੈਟ ਵਿਚ ਮੇ ਗ੍ਰਾਂਟ ਐਨੀ ਟਾਈਮ ਜ਼ੋਨ, ਬਟ ਪ੍ਰੈਫਰ 190 ਇਫ ਆਈ ਕੈਨ ਗੈਟ ਇਨਵਾਈਟ ਬਿਫੋਰ 491 ਗ੍ਰਾਂਟ।
ਹਾਂਜੀ, ਅਗਰ ਤੁਸੀਂ 190 ਦੀ ਤੁਹਾਨੂੰ ਤੁਸੀਂ 491 ਦੀ ਗ੍ਰਾਂਟ ਨਹੀਂ ਆਈ ਹੈ ਕਹਿ ਲਓ, ਠੀਕ ਹੈ, ਤੁਸੀਂ 190 ਓਬਵੀਅਸਲੀ ਪ੍ਰੈਫਰਡ ਆਪਸ਼ਨ ਤਾਂ ਹੈ ਕਿਉਂਕਿ ਤੁਹਾਨੂੰ ਐਟਲੀਸਟ 3-4 ਈਅਰਸ ਲੱਗ ਜਾਣੇ 491 ਦੇ ਅੰਡਰ ਪ੍ਰੈਜ਼ੀਡੈਂਸੀ ਲੈਂਦੇ ਹੋਏ, ਕਿਉਂਕਿ 3 ਸਾਲ ਤਾਂ ਤੁਸੀਂ ਕੰਮ ਨਹੀਂ ਕਰਨਾ ਹੈ, ਉਹ ਤੋਂ ਬਾਅਦ ਤੁਸੀਂ 191 ਦੀ ਐਲੀਜੀਬਿਲਿਟੀ ਤੁਹਾਡੀ ਹੋਊਗੀ। ਹਾਂਜੀ, ਤੁਸੀਂ ਆਪਸ਼ਨ ਦੇਖ ਸਕਦੇ ਹਾਂ, ਲੇਕਿਨ 491 ਨੂੰ ਵੀ ਆਵਾਜ਼ ਜੀ ਮੈਂ ਕਹੂੰਗਾ ਕਿ ਡਿਸਕਾਊਂਟ ਨਾ ਕਰਿਓ ਅੱਜ ਦੀ ਡੇਟ ਚ। ਇਹ ਕਹਿ ਲਓ ਸਟੂਡੈਂਟਸ ਲਈ ਜਾਂ ਸਕਿਲਡ ਗ੍ਰੈਜੂਏਟਸ ਲਈ ਕਾਫੀ ਵਧੀਆ ਆਪਸ਼ਨ ਹੈ। ਮੈਨੂੰ ਪਤਾ ਹੈ ਕਿ ਤੁਹਾਨੂੰ ਡਿਲੇ ਹੋਣੀ ਆ PR ਮਿਲਣ ਚ, ਲੇਕਿਨ 491 ਹੈਜ਼ ਫੁੱਲ ਵਰਕ ਰਾਈਟਸ, ਐਸ ਗੁੱਡ ਐਸ ਕਹੂੰਗਾ PR, ਲੇਕਿਨ ਓਬਵੀਅਸਲੀ 190-189 ਤੁਹਾਡੀ ਪਹਿਲੀ ਚੋਇਸ ਹੋਊਗੀ, ਤੁਸੀਂ ਕਰ ਸਕਦੇ ਹਾਂ। ਅਗਰ 49 ਵੀ ਤੁਹਾਨੂੰ ਗ੍ਰਾਂਟ ਹੁੰਦਾ ਹੈ, ਦੈਟਸ ਕੁਆਇਟ ਐਨ ਅਚੀਵਮੈਂਟ ਮੈਂ ਕਹੂੰਗਾ ਅੱਜ ਦੀ ਡੇਟ ਚ।
ਜੀ ਜੀ, ਬਿਲਕੁਲ। ਸੋ ਅਗਲੇ ਸਵਾਲ ਵੱਲ ਵਧਦੇ ਹਾਂ। ਵਿਕਰਮਜੀਤ ਸਿੰਘ ਗਿੱਲ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਇਹਨਾਂ ਨੇ ਸਾਂਝ ਬਣਾਈ ਹੈ। ਕਹਿੰਦੇ ਸਰ, ਆਈ ਹੈਵ ਅਪਲਾਈਡ ਫਾਰ 887 ਇਨ ਫੈਬ 2020 ਐਂਡ ਪ੍ਰੈਜੈਂਟਲੀ ਆਈ ਐਮ ਆਊਟ ਆਫ ਆਸਟ੍ਰੇਲੀਆ। ਆਈ ਹੈਵ ਕੰਟੈਕਟਡ ਮੀ ਫਾਰ ਫਰਦਰ ਇਨਫੋਰਮੇਸ਼ਨ ਇਨ ਆਗਸਟ। ਮਾਈ CO ਐਪਲੀਕੈਂਟਸ ਆਲਰੇਡੀ ਗੋਟ ਦੇਅਰ ਗ੍ਰਾਂਟ, ਦੇ ਆਰ ਇਨ ਆਸਟ੍ਰੇਲੀਆ, ਇਜ਼ ਦੇਅਰ ਐਨੀ ਚਾਂਸ ਫਾਰ ਗ੍ਰਾਂਟ ਵਾਈਲ ਆਫਸ਼ੋਰ?
ਹਾਂਜੀ, 887 ਦੇ ਇਹਨਾਂ ਨੇ ਕੋਵਿਡ ਕਰਕੇ ਕਿਹਾ ਸੀ ਨਾ ਕਿ ਅਸੀਂ ਗ੍ਰਾਂਟਸ ਕਰਾਂਗੇ ਜੇ ਤੁਸੀਂ ਟਰੈਵਲ ਨਹੀਂ ਕਰ ਸਕਦੇ, ਹਾਂ ਠੀਕ ਹੈ। ਹੁਣ ਅਗਰ ਤੁਸੀਂ ਆਲਰੇਡੀ ਫਰਦਰ ਇਨਫੋਰਮੇਸ਼ਨ ਦੇ ਦਿੱਤੀ ਆਗਸਟ 'ਚ, ਥੋੜਾ ਜਿਹਾ ਮੈਂ ਦੱਸ ਦਾਂਗੀ ਅੱਜ ਦੀ ਡੇਟ 'ਚ ਕਾਫੀ ਡਿਲੇਸ ਚੱਲ ਗਈਆਂ 887 ਗ੍ਰਾਂਟਸ 'ਚ, ਕਿਉਂਕਿ 887 ਜਿਹੜਾ ਉਹ ਫੇਸਡ ਆਊਟ ਹੋ ਚੁੱਕਿਆ ਹੈ, ਠੀਕ ਹੈ। ਸੋ ਥੋੜਾ ਪੇਸ਼ੈਂਸ ਰੱਖੋ, ਆਫਿਸ ਵੀ ਤੁਹਾਨੂੰ ਉਹ ਕੰਟੈਕਟ ਕਰਨਗੇ ਅਗਰ ਉਹਨਾਂ ਨੂੰ ਕੋਈ ਫਰਦਰ ਇਨਫੋਰਮੇਸ਼ਨ ਚਾਹੀਦੀ ਹੋਊਗੀ। ਮੋਸਟ ਪ੍ਰੋਬਬਲੀ ਤੁਹਾਡੀ ਕਹਿ ਲਓ ਅਗਸਤ ਤੋਂ ਕਹਿ ਲਓ ਨੀਅਰਲੀ 5-6 ਮਹੀਨੇ ਉਹ ਚੱਲੇ ਆ। ਮੇਕ ਸ਼ੋਰ ਤੁਹਾਡੀ ਐਪਲੀਕੇਸ਼ਨ ਜਿਹੜੀ ਉਹ ਡਿਸੀਜਨ ਰੈਡੀ ਹੋਵੇ, ਤੁਹਾਡੀ ਕੋਈ ਪੁਲਿਸ ਕਲੀਅਰੈਂਸ ਜਿਹੜੀ ਉਹ ਐਕਸਪਾਇਰ ਨਾ ਹੋਈ ਹੋਵੇ, ਸਾਰਾ ਕੁਛ ਅਗਰ ਤੁਹਾਡਾ ਪ੍ਰੋਵਾਈਡਡ ਆ ਤੁਹਾਨੂੰ ਗ੍ਰਾਂਟ ਮਿਲਣ ਦੇ ਚਾਂਸਿਸ ਹਨ ਜੀ।
ਠੀਕ, ਤੇ ਅਗਲੇ ਸਵਾਲ ਵੱਲ ਵਧਦੇ ਆ। ਅਗਲਾ ਸਵਾਲ ਅਮਨ ਹੁਰੀ ਕਰ ਰਹੇ ਨੇ, ਇਹ ਸਾਡੇ ਨਾਲ ਜੁੜੇ ਨੇ ਜੀ ਈਮੇਲ ਦੇ ਜ਼ਰੀਏ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਕੁਐਸਚਨ ਬਿਹਾਫ ਆਫ ਮਾਈ ਬ੍ਰਦਰ, ਹੀ ਇਜ਼ ਹੀਅਰ ਇਨ ਟੂਰਿਸਟ ਵੀਜ਼ਾ ਐਂਡ ਹਿਜ਼ ਵਾਈਫ ਇਜ਼ ਇਨ ਇੰਡੀਆ। ਇਫ ਸ਼ੀ ਅਪਲਾਈ ਫਾਰ ਅ ਸਟੂਡੈਂਟ ਵੀਜ਼ਾ ਅਲੋਂਗ ਵਿਦ ਸਪਾਊਸ ਡਿਪੈਂਡੈਂਟ, ਹੂ ਇਜ਼ ਹੀਅਰ ਔਨ ਟੂਰਿਸਟ ਵੀਜ਼ਾ, ਵਟ ਆਰ ਦਾ ਚਾਂਸਿਸ ਦੇ both get visa approved in the situation, one main application is in India offshore and one is onshore, is that we complicate the file or you think it will okay to apply like that?
Complicate nahi, tanu GT criteria jada uch problem ho sakdi hai, theek hai ki tusi genuine temporary entrant ya genuine student ya ke nahi, hun jadon aapa visitor visa te aayda te aapa commit karida ki main visit karke wapas jaunga, theek hai ਉਹ ਕੁਐਸਚਨ ਰੇਜ਼ ਕਰ ਸਕਦੇ ਕਿ ਸਟੂਡੈਂਟ ਵੀਜ਼ਾ ਅਪਲਾਈ ਕਰ ਰਹੇ ਹਾਂ, ਸੋ ਯੂ ਆਰ ਨਾਟ ਅ ਜੈਨੂਇਨ ਸਟੂਡੈਂਟ, ਉਹ ਚੈਲੰਜ ਤੁਹਾਨੂੰ ਆ ਸਕਦਾ ਕਿ ਇਸ ਆਫਿਸਰ ਤੁਹਾਨੂੰ ਕੁਐਸਚਨ ਪੁੱਛ ਸਕਦੇ ਆ। ਸਟੂਡੈਂਟ ਵੀਜ਼ਾ ਦਾ ਸਕਸੈਸ ਸਿਰਫ ਤੇ ਸਿਰਫ ਕਹਿ ਲਓ ਅਪਾਰਟ ਫਰੋਮ ਪ੍ਰੋਵਾਈਡਿੰਗ ਨੋਰਮਲ ਡਾਕੂਮੈਂਟਸ ਜਿੱਦਾਂ ਫੰਡਸ ਆ, ਇੰਸ਼ੋਰੈਂਸ ਆ, ਉਹ ਤਾਂ ਚਲੋ ਆਪਾਂ ਨੋਰਮਲੀ ਦੇ, ਲੇਕਿਨ ਜੀ ਟੀ ਕ੍ਰਾਈਟੇਰੀਆ ਮੀਟ ਕਰਨਾ ਬਹੁਤ ਟਫ ਆ, ਸਪੈਸ਼ਲੀ ਇੰਡੀਆ ਜਿੱਦਾਂ ਅਸੈਸਮੈਂਟ ਲੈਵਲ ਹਾਈ ਆ, ਇੰਡੀਆ ਦਾ ਹਾਈ ਰਿਸਕ ਆ, ਉਹਨਾਂ ਤੋਂ ਜਿਹੜੇ ਮੈਰਿਟ ਐਪਲੀਕੈਂਟਸ ਆ ਉਹਨਾਂ ਨੂੰ ਉਹਨਾਂ ਦੀ ਸਕਰੂਟਨੀ ਇਹ ਅਨਸੈਟ ਰੂਲ ਹੈ ਕਿ ਓਬਵੀਅਸਲੀ ਜ਼ਿਆਦਾ ਹੁੰਦੀ ਆ, ਸੋ ਤੁਹਾਨੂੰ ਜੀ ਟੀ ਚ ਪ੍ਰੋਬਲਮ ਆ ਸਕਦੀ ਆ
ਜੀ। ਤੇ ਅਗਲਾ ਸਵਾਲ ਕੁਲਦੀਪ ਕੌਰ ਕਰ ਰਹੇ ਨੇ, ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਕੁਲਦੀਪ ਜੀ। ਇਹਨਾਂ ਨੇ ਕਿਹਾ ਜੀ, ਕਹਿੰਦੇ ਆਸ ਤੇ ਅਰਦਾਸ ਹੈ ਕਿ ਸਭ ਠੀਕ ਠਾਕ ਹੋਵੋਗੇ। ਬਿਲਕੁਲ ਜੀ, ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋ। ਤੇ ਕਹਿੰਦੇ ਕੁਐਸਚਨ ਹੋ ਸਕਦਾ ਸਬਜੈਕਟ ਤੋਂ ਹਟ ਕੇ ਹੋਵੇ, ਬਟ ਇੱਕ ਕੁਐਸਚਨ ਹੈ, ਕਿਸੇ ਨੇ ਪ੍ਰੋਟੈਕਸ਼ਨ ਵੀਜ਼ਾ ਅਪਲਾਈ ਕੀਤਾ ਸੀ ਤੇ ਉਹਨਾਂ ਦੀ ਇੰਟਰਵਿਊ ਹੋ ਗਈ ਹੈ, ਆਫਟਰ 2 ਮੰਥਸ ਦੇ ਰਿਸੀਵ ਦਾ ਈਮੇਲ ਟੂ ਗੈਟ ਵੀਜ਼ਾ ਮੈਡੀਕਲ ਐਂਡ ਪਾਸਪੋਰਟ ਏਲ ਪੇਜ ਕਾਪੀ ਆਲ ਪੇਜ ਕਾਪੀ ਸੋਰੀ, ਵਟ ਵੀ ਥਿੰਕ ਦੇ ਵਿਲ ਗੈਟ ਵੀਜ਼ਾ ਔਰ ਇਟਸ ਪਾਰਟ ਆਫ ਇੰਟਰਵਿਊ?
ਪਾਰਟ ਆਫ ਇੰਟਰਵਿਊ ਨਹੀਂ ਹੈ ਬੇਸਿਕਲੀ, ਅਗਰ ਉਹਨਾਂ ਨੇ ਰਿਫਿਊਜ ਕਰਨਾ ਹੁੰਦਾ ਤੇ ਉਹ ਡਾਇਰੈਕਟ ਕਰ ਸਕਦੇ ਸੀ ਕਿਉਂਕਿ ਉਹਨਾਂ ਨੇ ਮੈਡੀਕਲਸ ਮੰਗਾਏ ਆ, ਇਹਦਾ ਮਤਲਬ ਇਹ ਹੁਣ ਮੈਂ ਪੂਰਾ ਕੇਸ ਤਾਂ ਨਹੀਂ ਦੇਖਿਆ, ਬਟ ਮੈਂ ਜਨਰਿਕ ਐਡਵਾਈਸ ਤੁਹਾਨੂੰ ਦੇ ਰਿਹਾ ਕਿ ਜਦੋਂ ਮੈਡੀਕਲਸ ਮੰਗਦੇ ਆ ਦੈਟ ਮੀਨਸ ਉਹਨਾਂ ਨੇ ਰਿਵਿਊ ਕੀਤਾ ਤੇ ਕੁਛ ਮੈਰਿਟਸ ਹੋਣੇ ਆ ਉਸ ਕੇਸ ਚ। ਨੋਰਮਲੀ ਪ੍ਰੋਟੈਕਸ਼ਨ ਵੀਜ਼ਾ ਜਿਹੜੇ ਆਪਣੇ ਆਪਣੇ ਸਬ ਕੰਟੀਨੈਂਟ ਤੋਂ, ਉਹਦਾ ਸਕਸੈਸ ਰੇਟ ਬਹੁਤ ਲੋ ਆ, ਸੋ ਓਬਵੀਅਸਲੀ ਮੈਡੀਕਲਸ ਮੰਗਾਉਣ ਦਾ ਮਤਲਬ ਇਹ ਪੋਜ਼ਿਟਿਵ ਇਸ਼ਾਰਾ ਹੋ ਸਕਦਾ, ਕਿਉਂਕਿ ਅਗਰ ਉਹਨਾਂ ਨੇ ਨੋਕ ਬੈਕ ਕਰਨੀ ਹੋਵੇ ਉਹ ਸਿੱਧਾ ਇੰਟਰਵਿਊ ਤੋਂ ਬਾਅਦ ਤੁਹਾਨੂੰ ਨੋਕ ਬੈਕ ਕਰ ਦਿੰਦੇ ਆ ਐਪਲੀਕੇਸ਼ਨ
ਜੀ। ਤੇ ਅਗਲਾ ਜਿਹੜਾ ਸਵਾਲ ਹੈ ਉਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਸਟੂਡੈਂਟ ਵੀਜ਼ਾ ਦੇ ਬਾਰੇ, ਸਟੂਡੈਂਟ ਵੀਜ਼ਾ ਅਪਡੇਟ ਰਣਬੀਰ ਜੀ ਕੀ ਹੈ ਇਸ ਵੇਲੇ, ਕਿਉਂਕਿ ਤੁਸੀਂ ਹੁਣੇ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਚ ਵੀ ਥੋੜੀ ਜਿਹੀ ਗੱਲ ਕੀਤੀ ਸੀਗੀ ਕਿ ਜਿਹੜੇ ਵੀਜ਼ੇ ਆ ਗ੍ਰਾਂਟ ਹੋਣੇ ਸ਼ੁਰੂ ਹੋ ਗਏ ਆ, ਜਦਕਿ ਪਿਛਲੇ ਸਮੇਂ ਦੇ ਵਿੱਚ ਗੱਲ ਇਹੀ ਸੀਗੀ ਕਿ ਸ਼ਾਇਦ ਸਿਰਫ ਜਿਹੜੇ ਸਿਟੀਜ਼ਨਸ ਨੇ ਜਾਂ ਫਿਰ ਜਿਹੜੇ PR ਨੇ ਉਹਨਾਂ ਨੂੰ ਹੀ ਵੀਜ਼ੇ ਜਿਹੜੇ ਆ ਉਹ ਦਿੱਤੇ ਜਾਣੇ ਆ, ਪਰ ਸੁਣਨ ਦੇ ਵਿੱਚ ਆ ਰਿਹਾ ਕਿ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਵੀ ਗ੍ਰਾਂਟ ਹੋ ਰਿਹਾ, ਕੀ ਅਪਡੇਟ ਹੈ ਵੈਸੇ ਇਸ ਵੇਲੇ?
ਇਹਦਾ ਥੋੜਾ ਬੈਕਗ੍ਰਾਉਂਡ ਇਹ ਆ ਕਿ ਯੂਨੀਵਰਸਿਟੀਜ਼ ਨੇ ਕਾਫੀ ਲੌਬੀ ਕੀਤਾ ਸੀ ਕਿ COVID-19 ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਇੱਕਦਮ ਕਹਿ ਲਓ ਅਨਸਟੇਬਲ ਕਰਤਾ ਯੂਨੀਵਰਸਿਟੀ ਨੂੰ, ਠੀਕ ਹੈ, ਜਿਨ੍ਹਾਂ ਨੇ ਇਹ ਲੌਬੀ ਕੀਤਾ ਸੀ ਕਿ ਜਿਹੜੇ ਸਟੂਡੈਂਟਸ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਸਪੈਸ਼ਲੀ ਸਭ ਤੋਂ ਵੱਧ ਜਿੱਥੋਂ ਆਉਂਦੇ ਆ ਚਾਈਨਾ ਤੋਂ ਜਾਂ ਇੰਡੀਆ ਤੋਂ, ਉਹਨਾਂ ਦੇ ਉੱਤੇ ਕੁਛ ਪਲਾਨ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਜਿਹੜੀਆਂ ਅਪਰੂਵਲਸ ਵਧਣ। ਹੁਣ ਦੇਖਣ ਚ ਆਇਆ ਕਿ ਇੰਡੀਆ ਤੋਂ ਜਿਹੜੀਆਂ ਫਾਈਲਸ ਲੱਗ ਰਹੀਆਂ ਸੀ ਉਹਨਾਂ ਨੂੰ ਕਈ ਵਾਰ ਕਾਫੀ ਹੋਲਡ ਤੇ ਰੱਖਿਆ ਸੀ, ਹੁਣ ਆ ਕੁਛ ਹਫ਼ਤਿਆਂ ਤੋਂ ਦੇਖਣ ਚ ਆਇਆ ਹੈ ਕਿ ਜਿਹੜੀਆਂ ਐਪਲੀਕੇਸ਼ਨ ਹੈ ਉਹ ਕਾਫੀ ਜਲਦੀ ਅਪਰੂਵ ਹੋ ਰਹੀਆਂ, ਠੀਕ ਆ, ਸੋ ਅਪਰੂਵ ਹੋ ਰਹੀਆਂ ਇੱਕ ਪੋਜ਼ਿਟਿਵ ਸਟੈਪ ਆ। ਪਹਿਲਾਂ ਤਾਂ ਉਹ ਐਪਲੀਕੇਸ਼ਨ ਜਾਂ ਤਾਂ ਕਾਫੀ ਟਾਈਮ ਤੋਂ ਡਿਊ ਸੀ ਜਾਂ ਉਹ ਰਿਫਿਊਜ਼ਲ ਦੇ ਰਹੇ ਸੀ,
ਜੀ
ਹੁਣ
ਜੀ
ਚੈਲੰਜ ਆ ਕਹਿ ਲਓ ਇੱਥੇ ਅਰਾਈਵਲ ਜੋ ਕਿ ਤੁਸੀਂ ਐਗਜ਼ੈਂਪਸ਼ਨ ਲੈ ਕੇ ਆਓਗੇ। ਇਹਨਾਂ ਨੇ ਨਵੇਂ ਪਾਇਲਟ ਪ੍ਰੋਗਰਾਮ ਚਲਾਏ ਆ ਜਿੱਥੇ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਸਪੈਸ਼ਲ ਫਲਾਈਟ ਤੋਂ ਇੰਡੀਆ ਤੋਂ ਨਹੀਂ ਸਿੰਗਾਪੁਰ ਤੋਂ ਇੱਥੇ ਲੈ ਕੇ ਆ ਰਹੇ ਆ। ਮੇਰੀ ਉਮੀਦ ਹੈ ਕਿ ਕੁਛ ਏਦਾਂ ਦਾ ਇਹ ਜ਼ਰੂਰ ਇੰਡੀਆ ਵਾਸਤੇ ਵੀ ਫਿਊਚਰ ਚ ਕਰਨਗੇ। ਡਿਪੈਂਡ ਕਰਦਾ ਅਗੇਨ ਫਿਰ ਕੋਵਿਡ ਦੀ ਸਿਚੁਏਸ਼ਨ ਇੰਡੀਆ ਦੇ ਇੱਥੇ ਕਿੱਦਾਂ ਜਾਂਦੀ ਆ, ਸਟ੍ਰਿਕਟ ਜਿਹੜੇ ਕੁਆਰੰਟਾਈਨ ਰੂਲਸ ਜਾਂ ਸਟੂਡੈਂਟਸ ਨੂੰ ਫੋਲੋ ਕਰਨੇ ਪੈਣਗੇ। ਸੋ ਇੱਕ ਪੋਜ਼ਿਟਿਵ ਮੂਵ ਆ ਕਿ ਅਪਰੂਵਲ ਅੱਜ ਦੀ ਡੇਟ ਚ ਸਟੂਡੈਂਟ ਵੀਜ਼ਾਸ ਦੀਆਂ ਆ ਰਹੀਆਂ। ਆਸਟ੍ਰੇਲੀਆ ਮੇਰਾ ਮੰਨਣਾ ਹੈ ਕਿ ਕੈਨੇਡਾ ਦੇ ਮਾਡਲ ਤੇ ਜਾ ਰਿਹਾ ਹੈ, ਕਿਉਂਕਿ ਕੈਨੇਡਾ ਨੇ ਕਾਫੀ ਜੇ ਆਪਾਂ ਗੱਲ ਕਰੀਏ ਕੁਛ ਮਹੀਨਿਆਂ ਪਹਿਲਾਂ ਉਹਨਾਂ ਨੇ ਕਾਫੀ ਸਟੂਡੈਂਟ ਅਪਰੂਵਲ ਦਿੱਤੀਆਂ, ਸਟੂਡੈਂਟ ਉਹਨਾਂ ਨੇ ਬੁਲਾਏ ਵੀ ਆ ਉੱਥੇ, ਠੀਕ ਹੈ। ਸੋ ਆਸਟ੍ਰੇਲੀਆ ਹੌਲੀ ਹੌਲੀ ਕੈਚਅਪ ਕਰ ਰਿਹਾ ਹੈ, ਕੋਵਿਡ ਤੇ ਕੰਟਰੋਲ ਲਿਟਰਲੀ ਹੋ ਹੀ ਚੁੱਕਿਆ ਹੈ। ਸੋ ਹੁਣ ਨੈਕਸਟ ਸਟੈਪ ਉਹੀ ਹੈ ਕਿ ਇਕਾਨਮੀ ਨੂੰ ਰਿਵਾਈਵ ਕਰਨਾ ਹੈ ਤੇ ਸਟੂਡੈਂਟ ਵੀਜ਼ਾ ਦੇ ਅਪਰੂਵਲ ਜਿਹੜੇ ਉਹ ਕਾਫੀ ਜ਼ਰੂਰੀ ਹੈ ਉਹਦੇ ਵਾਸਤੇ। ਸੋ ਕਾਫੀ ਪੋਜ਼ਿਟਿਵ ਮੂਵਮੈਂਟ ਹੈ ਸਟੂਡੈਂਟ ਵੀਜ਼ਾ ਦੇ ਸਟੂਡੈਂਟਸ ਵਾਸਤੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ।
ਜੀ ਚਲੋ ਹੁਣ ਗੱਲ ਜਿਵੇਂ ਸਟੂਡੈਂਟਸ ਦੀ ਚੱਲੀ ਹੈ ਤੇ ਸਟੂਡੈਂਟਸ ਦੇ ਲਈ ਕਿਹੜੇ ਕੋਰਸਿਸ ਜਿਹੜੇ ਆ ਉਹ ਵਧੀਆ ਹੋ ਸਕਦੇ ਆ, ਜਦੋਂ ਇਸ ਵੇਲੇ ਆਪਾਂ ਦੇਖਦੇ ਆ ਵੀ ਬਹੁਤੀਆਂ ਜ਼ਿਆਦਾ ਐਂਟਰੀਜ਼ ਵੀ ਨਹੀਂ ਹੈਗੀਆਂ, ਪਰ ਅਜੇ ਵੀ ਜਦੋਂ ਗੱਲ ਇਹੀ ਚੱਲ ਰਹੀ ਹੈ ਕਿ ਸ਼ਾਇਦ ਉਹਨਾਂ ਦੇ ਲਈ ਕੋਈ ਪਾਇਲਟ ਪ੍ਰੋਗਰਾਮ ਜਿਹੜੇ ਆ ਬਣਾ ਕੇ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ ਜਦੋਂ ਅਪਰੂਵਲਸ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਪਰ ਅੱਗੇ ਜਿਨ੍ਹਾਂ ਨੇ ਅਜੇ ਅਪਲਾਈ ਕਰਨਾ ਜਾਂ ਫਿਰ ਜਿਹੜੇ ਸਟਾਕ ਦੇ ਵਿੱਚ ਬੈਠੇ ਹੋਏ ਆ ਉਹਨਾਂ ਨੂੰ ਕਿਹੜੇ ਜਿਹੜੇ ਕੋਰਸਿਸ ਆ ਉਹਨਾਂ ਦੇ ਵਿੱਚ ਇੱਥੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਜਿਹੜਾ PR ਦਾ ਜਿਹੜਾ ਪਾਥਵੇ ਆ ਉਹ ਸੌਖਾ ਹੋਵੇ ਅੱਗੇ?
ਇਹ ਕਾਫੀ ਇਹਦਾ ਆਨਸਰ ਜਿਹੜਾ ਉਹ ਕਾਫੀ ਕਹਿ ਲਓ ਵਾਈਡ ਆ, ਬਟ ਇਹ ਕਾਫੀ ਵਾਰ ਪੁੱਛਿਆ ਜਾਂਦਾ ਮੈਨੂੰ, ਰੋਜ਼ ਹੀ ਆਲਮੋਸਟ ਕੁਛ ਕੁਐਰੀਜ਼ ਹੁੰਦੀਆਂ ਕਿ ਕਿਹੜਾ ਕੋਰਸ ਲਈਏ ਚ ਰੈਜ਼ੀਡੈਂਸੀ ਆ। ਇਹ ਉਹਨਾਂ ਲਈ ਉਹਨਾਂ ਤੋਂ ਵੀ ਹੁੰਦਾ ਜਿਹੜੇ ਇੰਡੀਆ ਨੇ ਤੇ ਜਿਹੜੇ ਇੱਥੇ ਨੇ ਜਿਨ੍ਹਾਂ ਦੀ ਅਨਫੋਰਚੁਨੇਟਲੀ ਅਪਲਾਈਡ ਨਹੀਂ ਆ ਰਹੀ। ਸੋ ਪਹਿਲੀ ਚੀਜ਼ ਤੇ ਇਹ ਹੈ ਕਿ ਆਫਸ਼ੋਰ ਦੀ ਜੇ ਆਪਾਂ ਗੱਲ ਕਰੀਏ ਇੰਡੀਆ ਦੀ, ਤੇ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਕਹਿ ਚੁੱਕਿਆ ਕਿ PR ਪਲਾਨ ਓਬਵੀਅਸਲੀ ਜ਼ਰੂਰੀ ਆ, ਪਰ ਉਹਦੇ ਨਾਲ ਹੀ ਨਾਲ ਜ਼ਰੂਰੀ ਹੈ ਕਿ ਤੁਹਾਡਾ ਪਹਿਲਾ ਵੀਜ਼ਾ ਆਵੇ, ਰਿਫਿਊਜ਼ ਨਾ ਹੋਵੇ। ਸੋ GT ਸਟੇਟਮੈਂਟ, ਤੁਹਾਡੀ ਜੈਨੂਇਨ ਟੈਂਪਰੇਰੀ ਐਂਟਰੈਂਸ ਸਟੇਟਮੈਂਟ ਤੇ ਜੈਨੂਇਨ ਸਟੂਡੈਂਟ ਜਿਹੜੀ ਸਟੇਟਮੈਂਟ ਤੁਸੀਂ ਦਿੰਦੇ ਆ ਉਹ ਸੋਲਿਡ ਹੋਣੀ ਚਾਹੀਦੀ। ਸੋ ਸੋਲਿਡ ਤਾਂ ਹੋਊਗੀ ਜੇ ਤੁਸੀਂ ਜੇ ਤੁਹਾਡੀ ਪਿਛਲੀ ਪੜ੍ਹਾਈ ਜੋ ਤੁਸੀਂ ਕੀਤੀ ਆ ਉਹ ਰਿਲੇਟਡ ਹੋਊਗੀ ਜਿਹੜੀ ਫਿਊਚਰ ਵਾਲੀ ਪੜ੍ਹਾਈ ਤੁਸੀਂ ਕਰ ਰਹੇ ਹੋ, ਠੀਕ ਆ। ਜੇ ਤੁਹਾਡੇ ਕੋਲ ਜੈਨੂਇਨ ਫੰਡਸ ਹੋਣਗੇ, ਆਲਰਾਈਟ, ਜੇ ਤੁਸੀਂ ਡਿਪਾਰਟਮੈਂਟ ਨੂੰ ਇਹ ਦੱਸ ਸਕੋ ਕਿ ਕੋਰਸ ਦੇ ਬਾਰੇ ਕੀ ਰਿਸਰਚ ਕੀਤੀ ਆ ਮੈਂ, ਠੀਕ ਆ। ਸੋ GT ਸਟੇਟਮੈਂਟ ਮਤਲਬ ਇਹ ਨਾ ਹੋਵੇ ਤੁਸੀਂ ਕੰਪਲੀਟਲੀ ਡਿਫਰੈਂਟ ਕੋਰਸ ਲੈ ਲਓ ਜਿਹੜਾ ਤੁਹਾਡੇ ਪੜ੍ਹਾਈ ਨਾਲ ਰਿਲੇਟਡ ਨਹੀਂ ਆ, ਤੇ ਪਹਿਲੀ ਰਿਫਿਊਜ਼ਲ ਆ ਗਈ ਫਿਰ ਆਲਮੋਸਟ ਤੁਹਾਨੂੰ ਪਤਾ ਹੈ ਕਿ ਅਪਰੂਵਲ ਲੈਣੀ ਮੁਸ਼ਕਿਲ ਹੋ ਜਾਂਦੀ ਆ, ਠੀਕ ਆ। ਉਸ ਤੋਂ ਬਾਅਦ ਤੁਹਾਡੀ ਪਲਾਨਿੰਗ ਰੈਜ਼ੀਡੈਂਸੀ ਦੀ ਪਲਾਨਿੰਗ ਅੱਜ ਦੀ ਡੇਟ ਚ ਜੇ ਆਪਾਂ ਗੱਲ ਕਰੀਏ ਤੇ ਕ੍ਰਿਟੀਕਲ ਸਕਿੱਲਸ ਹੈਗੀ ਆ, ਇੱਕ ਹੋਰ ਪਲਾਨ ਜਾਂ ਕਹਿ ਲਓ ਇੱਕ ਹੋਰ ਆਪਸ਼ਨ ਜਿਹੜਾ ਹੈ ਤੁਸੀਂ ਜੇ ਰੀਜਨਲ ਚ ਸਟੱਡੀ ਕਰਨ ਆਉਂਦੇ ਆ ਤੇ ਉਹ ਕਾਫੀ ਬੈਟਰ ਆਪਸ਼ਨ ਹੈ। ਰੀਜਨਲ ਵਾਲਿਆਂ ਨੂੰ ਕਈ ਰਿਆਇਤਾਂ ਸਰਕਾਰ ਨੇ ਦਿੱਤੀਆਂ, ਠੀਕ ਆ। 491 ਦੀ ਗੱਲ ਕਰੀਏ, ਉਹਨਾਂ ਦੇ ਇਨਵੀਟੇਸ਼ਨਸ ਜਲਦੀ ਆਉਂਦੇ ਆ, ਉਹਨਾਂ ਨੂੰ ਪੁਆਇੰਟਸ ਮਿਲਦੇ ਆ ਐਕਸਟਰਾ ਰੀਜਨਲ ਪੜ੍ਹਾਈ ਤੇ ਰਹਿਣ ਲਈ। ਸੋ ਜੋ ਵੀ ਕੋਰਸ ਤੁਸੀਂ ਪੜ੍ਹਨ ਆ ਰਹੇ ਆ ਕੋਸ਼ਿਸ਼ ਕਰੋ ਕਿ ਜੇ ਤੁਸੀਂ ਰੀਜਨਲ ਸਟੱਡੀ ਕਰ ਸਕੋ। ਫੋਰ ਐਗਜ਼ਾਮਪਲ ਜੇ ਤੁਸੀਂ ਨਰਸਿੰਗ ਕਰਨ ਆ ਰਹੇ ਆ, ਲੈਟਸ ਸੇ ਨਰਸਿੰਗ ਬੈਟਰ ਆ, ਤੁਸੀਂ ਪ੍ਰਾਈਵੇਟ ਯੂਨੀ ਜਾਂ ਹੋਰ ਕਿਤੋਂ ਕਰੋ, ਰੀਜਨਲ ਵਿਕਟੋਰੀਆ ਤੋਂ ਕਰੋ ਜਿੱਥੇ ਤੁਹਾਨੂੰ ਐਕਸਟਰਾ ਪੁਆਇੰਟਸ ਮਿਲ ਸਕਣ, ਤੁਹਾਨੂੰ ਪ੍ਰਾਇਰਟੀ ਮਿਲ ਸਕੇ। ਤੁਹਾਨੂੰ ਜਿਹੜਾ ਹੁਣ ਰੀਸੈਂਟ ਜਿਹੜੀ ਅਪਡੇਟ ਸੀ ਕਿ ਤੁਹਾਨੂੰ 2 ਸਾਲ ਦਾ ਵੱਧ ਗ੍ਰੈਜੂਏਟ ਵੀਜ਼ਾ ਮਿਲ ਸਕੇ। ਸੋ ਕਈ ਫਾਇਦੇ ਆ ਉੱਥੇ। ਸੋ ਅਗਰ ਤੁਸੀਂ ਪਲਾਨ ਕਰ ਰਹੇ ਹੋ, ਮੇਕ ਸ਼ੋਰ ਤੁਸੀਂ, ਮੈਂ ਨਹੀਂ ਕਹੂੰਗਾ ਕਿ ਮੈਲਬਰਨ ਪੜ੍ਹੋ ਹੀ ਨਾ, ਬਟ ਜੇ ਤੁਹਾਡੇ ਕੋਲ 2 ਆਪਸ਼ਨ ਆ ਕਿ ਮੈਂ ਮੈਲਬਰਨ CBD ਚ ਪੜ੍ਹਾਂ ਜਾਂ ਬੈਲਰਟ ਚ ਜਾ ਕੇ ਪੜ੍ਹਾਂ, ਬੈਟਰ ਹੈ ਤੁਸੀਂ ਬੈਲਰਟ ਪੜ੍ਹੋ। ਰਹੀ ਕੋਰਸਾਂ ਦੀ ਗੱਲ, ਕੋਰਸਿਸ ਕਈ ਨੇ, ਲਾਈਕ ਅੱਜ ਭਾਵੇਂ ਸਿਚੁਏਸ਼ਨ ਕ੍ਰਿਟੀਕਲ ਸਕਿੱਲਸ ਵੱਲ ਨੂੰ ਇਸ਼ਾਰਾ ਕਰਦੀ ਹੋਵੇ, ਡਿਪਾਰਟਮੈਂਟ ਇਸ਼ਾਰਾ ਕਰ ਰਿਹਾ ਕਿ ਹਾਂਜੀ ਰੈਜ਼ੀਡੈਂਸੀ ਉਹਦੇ ਚ ਆ, ਲੇਕਿਨ ਇਹ ਹਮੇਸ਼ਾ ਲਈ ਨਹੀਂ ਰਹਿਣਾ। ਜੇ ਆਪਾਂ ਅੱਜ ਹੁੰਦੇ ਹਾਂ ਆਸਟ੍ਰੇਲੀਆ, ਠੀਕ ਆ, ਕੱਲ ਆ ਜਾਂਦੇ ਹਾਂ ਆਸਟ੍ਰੇਲੀਆ ਤੇ ਆਪਣੀ ਪੜ੍ਹਾਈ ਕੰਪਲੀਟ ਹੁੰਦੇ ਆ ਵੀ ਮਿਨੀਮਮ 2 ਤੋਂ 3 ਸਾਲ ਲੱਗਣੇ ਆ, ਤਦ ਤੱਕ ਯੂਨੋ ਇਹ ਮੰਨਣਾ ਯੂਨੋ ਕਾਫੀ ਜਾਇਜ਼ ਹੋਊਗਾ ਕਿ ਤਦ ਤੱਕ ਸਾਰਾ ਕੁਛ ਕੰਟਰੋਲ ਚ ਹੋਊਗਾ ਤੇ ਜਨਰਲ ਸਕਿੱਲ ਮਾਈਗ੍ਰੇਸ਼ਨ ਓਪਨ ਹੋ ਚੁੱਕੀ ਹੋਊਗੀ। ਸੋ ਕਈ ਕੋਰਸਿਸ ਨੇ, ਅਗਰ ਕੋਈ ਆਟੋਮੋਟਿਵ ਕਰਨਾ ਚਾਹੁੰਦਾ, ਹਾਂਜੀ ਉਹ ਚ ਆਪਸ਼ਨ ਆ, ਹੋਸਪਿਟੈਲਿਟੀ ਚ ਆਪਸ਼ਨ ਆ, ਨਰਸਿੰਗ ਅੱਜ ਦੀ ਡੇਟ ਚ ਸਭ ਤੋਂ ਹੋਟ ਕੋਰਸ ਹੈ ਕਹਿ ਲਓ ਅੱਜ ਦੀ ਡੇਟ ਚ, ਟੀਚਿੰਗ ਅਨਦਰ ਕੋਰਸ ਆ। ਸੋ ਡਿਪੈਂਡ ਕਰਦਾ ਤੁਹਾਡੀ ਪੈਸ਼ਨ ਕੀ ਹੈ, ਕੀ ਤੁਸੀਂ ਕਰਨਾ ਚਾਹੁੰਦੇ ਆ, ਤੁਹਾਡਾ ਇੰਗਲਿਸ਼ ਲੈਵਲ ਕਿੱਦਾਂ ਦਾ ਹੈ। ਸੋ ਹਰ ਇੱਕ ਇੰਡੀਵਿਜੁਅਲ ਦੇ ਹਿਸਾਬ ਨਾਲ ਡਿਫਰੈਂਟ ਆ ਕਿ ਕਿਹੜਾ ਕੋਰਸ ਤੁਸੀਂ ਕਰੋ ਰੈਜ਼ੀਡੈਂਸੀ ਦੇ ਵਾਸਤੇ।
ਜੀ, ਤੇ ਆਫਸ਼ੋਰ ਦੀ ਗੱਲ ਹੋ ਗਈ, ਆਨਸ਼ੋਰ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ?
ਹਾਂਜੀ, ਆਨਸ਼ੋਰ ਦੇਖੋ ਅੱਜ ਦੀ ਡੇਟ ਚ ਅਗੇਨ ਇਹ ਕਾਮਨ ਨੌਲੇਜ ਹੈ ਕਿ ਅੱਜ ਦੀ ਡੇਟ ਚ ਹਰ ਇੱਕ ਬੰਦਾ ਨਰਸਿੰਗ ਦੇ ਵੱਲ ਹੋ ਰਿਹਾ ਹੈ। ਕਿਉਂ ਹੋ ਰਿਹਾ ਹੈ? ਉਹਦਾ ਓਬਵੀਅਸਲੀ ਕਹਿੰਦੇ ਆ ਕਿ ਹਾਈ ਪ੍ਰਾਇਰਟੀ ਲਿਸਟ ਆ, ਤੇ ਓਬਵੀਅਸਲੀ ਚਾਂਸਸ ਵੱਧ ਨੇ ਤੁਹਾਡੀ ਰੈਜ਼ੀਡੈਂਸੀ ਹੋਣ ਦੇ। ਪਰ ਇੱਕ ਐਡਵਾਈਸ ਮੈਂ ਦਊਂਗਾ, ਤੁਸੀਂ ਅੱਜ ਨਰਸਿੰਗ ਲੈ ਰਹੇ ਹੋ, ਨਰਸਿੰਗ ਚ ਵੀ ਕੰਪੀਟੀਸ਼ਨ ਅੱਜ ਦੀ ਡੇਟ ਚ ਕੋਈ ਘੱਟ ਨਹੀਂ ਰਹਿ ਗਿਆ, ਤੇ ਫਿਊਚਰ ਚ ਵੀ ਕੰਪੀਟੀਸ਼ਨ ਜਿਹੜਾ ਉਹ ਵਧਣਾ ਹੈ। ਤੁਸੀਂ ਕੰਪੀਟ ਉਹਨਾਂ ਨਾਲ ਕਰਨਾ ਜਿਹੜੇ ਅੱਜ ਇੱਥੇ ਨਰਸਿੰਗ ਲੈ ਰਹੇ। ਫੋਰ ਐਗਜ਼ਾਮਪਲ, ਕਿਸੇ ਨੇ ਮਾਸਟਰਸ ਇਨ ਅਕਾਊਂਟਿੰਗ ਕੀਤੀ ਆ, ਉਹਨਾਂ ਦਾ ਇੰਡੀਆ ਤੋਂ ਬੈਚਲਰ ਆਫ ਨਰਸਿੰਗ ਹੈਗੀ ਆ, ਤੇ ਉਹਨਾਂ ਨੇ ਆਲਰੇਡੀ 8 ਏਟੀ ਚ ਲੈ ਆਉਂਦੇ ਆ। ਸੋ ਉਹਨਾਂ ਲਈ ਪੁਆਇੰਟ ਵਧਾਉਣੇ ਕਾਫੀ ਈਜ਼ੀ ਹੋਣਗੇ, ਤਾਂ ਕੰਪੀਟੀਸ਼ਨ ਵਧੂਗਾ। ਸੋ ਇਸ ਲਈ ਪਲੀਜ਼ ਮੇਕ ਸ਼ੋਰ ਕਿ 8 ਈ ਜਿਹੜਾ ਉਹ ਨੋਰਮ ਬਣ ਜਾਣਾ ਹੈ। ਇਨਫੈਕਟ ਬਣ ਰਿਹਾ ਵਾ ਹੌਲੀ ਹੌਲੀ 8 ਇੰਚ ਨਰਸਿੰਗ ਵਾਸਤੇ, ਫਿਰ ਨਾਟ ਹੀ ਕਲੀਅਰ ਕਰਨਾ ਪੈਣਾ, ਐਕਸਪੀਰੀਅੰਸ ਲੈਣਾ ਪੈਣਾ। ਸੋ ਅਗਰ ਤੁਸੀਂ ਨਰਸਿੰਗ ਚ ਲੈ ਰਹੇ ਹਾਂ, ਮੇਕ ਸ਼ੋਰ ਕਿ ਤੁਸੀਂ ਕੰਪੀਟੀਸ਼ਨ ਲਈ ਰੈਡੀ ਰਹੋ, ਠੀਕ ਹੈ। ਸੋ ਆਨ ਸ਼ੋਰ ਵਾਸਤੇ ਡਿਪੈਂਡ ਕਰਦਾ ਕਿ ਤੁਸੀਂ ਪਹਿਲਾਂ ਕੀ ਕੀਤਾ ਹੈ, ਤੁਸੀਂ ਕਿਹੜੇ ਵੀਜ਼ੇ ਤੇ ਆ, ਜੇ ਤੁਸੀਂ ਗ੍ਰੈਜੂਏਟ ਵੀਜ਼ੇ ਤੇ ਆ ਤੇ ਆਪਣੀ ਐਗਜ਼ਿਸਟਿੰਗ ਜਿਹੜੀ ਤੁਹਾਡੀ ਸਟੱਡੀਜ਼ ਤੁਸੀਂ ਕੀਤੀ ਆ ਉਸ ਪੁਆਇੰਟਸ ਵਧਾਉਣ ਦੀ ਕੋਸ਼ਿਸ਼ ਕਰੋ। ਜਿੱਦਾਂ ਅੱਜ ਦੀ ਡੇਟ ਚ ਅਕਾਊਂਟੈਂਟ ਆਈ ਟੀ ਗ੍ਰੈਜੂਏਟਸ ਕਰ ਰਹੇ ਨੇ, ਅਕਾਊਂਟੈਂਟਸ ਦੇ ਚਲੋ ਸਕੋਰ ਕਾਫੀ ਵੱਧ ਗਿਆ, ਨਹੀਂ ਹੋ ਸਕਦਾ ਤੇ ਤੁਸੀਂ ਨੈਕਸਟ ਕੋਰਸ ਉਹ ਦੇਖੋ ਜਿਹੜਾ ਅਲਾਈਨਡ ਆ ਉਹਦੇ ਨਾਲ ਰਿਲੇਟਡ ਆ, ਤੇ ਜਿਹੜਾ ਤੁਹਾਨੂੰ ਜਿਹ ਚ ਚਾਂਸ ਹੈਗੇ ਆ ਸਕਸੈਸ ਹੋਣ ਦੇ। ਸੋ ਆਨ ਸ਼ੋਰ ਅੱਜ ਦੀ ਡੇਟ ਚ ਜ਼ਿਆਦਾ ਰੁਝਾਨ ਮੈਡੀਕਲ ਜਾਂ ਨਰਸਿੰਗ ਵਾਲਿਆਂ, ਜੋ ਕਿ ਗਲਤ ਨਹੀਂ ਆ, ਲੇਕਿਨ ਕੰਪੀਟੀਸ਼ਨ ਪਲੀਜ਼ ਰੈਡੀ ਰਹੋ।
ਜੀ ਬਿਲਕੁਲ, ਤੇ ਇਧਰ ਕੁਲਦੀਪ ਕੌਰ ਹੁਰੀ ਧੰਨਵਾਦ ਕਰ ਰਹੇ ਨੇ, ਕਹਿੰਦੇ ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਚੜ੍ਹਦੀ ਕਲਾ ਚ ਰਹੋ ਸਾਰੇ। ਬਹੁਤ ਬਹੁਤ ਧੰਨਵਾਦ ਕੁਲਦੀਪ ਕੌਰ ਜੀ, ਤੁਹਾਡੇ ਵੱਲੋਂ ਵੀ ਤੁਸੀਂ ਜੀ ਬਿਲਕੁਲ ਇੰਨੀਆਂ ਸੋਹਣੀਆਂ ਜਿਹੜੀਆਂ ਦੁਆਵਾਂ ਉਹ ਦਿੱਤੀਆਂ ਨੇ, ਅਸੀਸਾਂ ਦਿੱਤੀਆਂ ਨੇ, ਬਹੁਤ ਬਹੁਤ ਸ਼ੁਕਰੀਆ। ਤੇ ਅਗਲੀ ਜਿਹੜੀ ਗੱਲ ਹੈ ਉਹ ਸੈਕਸ਼ਨ 48 ਬਾਰ ਦੇ ਉੱਤੇ ਥੋੜੀ ਜਿਹੀ ਜ਼ਰੂਰ ਕਰਨਾ ਚਾਹਾਂਗੇ, ਟ੍ਰੈਵਲ ਬੈਨ ਜਿਹੜਾ ਐਗਜ਼ੈਂਪਸ਼ਨ, ਵੈਸੇ ਪਹਿਲਾਂ ਸਵਾਲ ਵੀ ਕੁਛ ਆਏ ਸੀਗੇ, ਪਰ 48 ਬਾਰ ਦੇ ਸਾਰੀ ਅੱਗੇ ਅਪਡੇਟ ਹੈਗੀ ਹੈ ਵੀ ਟ੍ਰੈਵਲ ਬੈਨ ਐਗਜ਼ੈਂਪਸ਼ਨ ਜਿਹੜੀ ਆ ਉਹਨਾਂ ਨੂੰ ਮਿਲਣ ਦੀ ਕਿੰਨੀ ਕੁ ਸੰਭਾਵਨਾ?
ਦੇਖੋ ਸੈਕਸ਼ਨ 48 ਬਾਰ ਤੇ ਹਲੇ ਤੱਕ ਗਵਰਨਮੈਂਟ ਨੇ ਕੋਈ ਲਾ ਜਾਂ ਲੈਜਿਸਲੇਸ਼ਨ ਪਾਸ ਨਹੀਂ ਕੀਤੀ ਕਿ ਤੁਹਾਨੂੰ ਅਸੀਂ ਸੈਕਸ਼ਨ 48 ਬਾਰ ਦੀ ਵੇਵਰ ਦੇ ਦਾਂਗੇ। ਇਹਦੀ ਉਮੀਦ ਵੀ ਘੱਟ ਆ ਕਿ ਸੈਕਸ਼ਨ 48 ਬਾਰ ਦੀ ਵੇਵਰ ਆਪਾਂ ਨੂੰ ਮਿਲ ਪਾਊਗੀ, ਲੇਕਿਨ ਅਗਰ ਸੈਕਸ਼ਨ 48 ਬਾਰ ਤੁਹਾਨੂੰ, ਮੈਂ ਥੋੜਾ ਜਿਹਾ ਸੋਰੀ ਐਕਸਪਲੇਨ ਕਰਦਾ ਪਹਿਲਾਂ ਜਿਹੜੇ ਸੁਣਨ ਵਾਲਿਆਂ ਨੂੰ ਸੈਕਸ਼ਨ 48 ਬਾਰ ਬਾਰੇ ਅਗਰ ਨਹੀਂ ਪਤਾ, ਵੈਸੇ ਅੱਜ ਦੀ ਡੇਟ 'ਚ ਤੇ ਆਲਮੋਸਟ ਸਾਰੇ ਨੂੰ ਪਤਾ, ਬਟ ਸਟਿਲ। ਸੋ ਸੈਕਸ਼ਨ 48 ਬਾਰ ਮੀਨਸ ਅਗਰ ਤੁਹਾਡੀ ਵੀਜ਼ਾ ਰਿਫਿਊਜ਼ ਹੋ ਗਿਆ, ਤੁਸੀਂ ਬ੍ਰਿਜਿੰਗ ਵੀਜ਼ਾ ਤੇ ਆ, ਤੁਹਾਡੀ AAT ਐਪਲੀਕੇਸ਼ਨ ਚੱਲ ਰਹੀ ਆ, ਤੁਹਾਨੂੰ ਇਨਵੀਟੇਸ਼ਨ ਆ ਗਿਆ ਹੈ ਸਕਿੱਲ ਮਾਈਗ੍ਰੇਸ਼ਨ ਦਾ 491 ਦਾ 190 ਦਾ, ਤੇ ਤੁਹਾਨੂੰ ਤੁਸੀਂ ਆਨ ਸ਼ੋਰ ਵੀਜ਼ਾ ਨਹੀਂ ਪਾ ਸਕਦੇ, ਤੁਹਾਨੂੰ ਕੰਟਰੀ ਆਊਟ ਕਰਨੀ ਪੈਂਦੀ ਹੈ ਉਹਨੂੰ ਸੈਕਸ਼ਨ 48 ਕਹਿੰਦੇ, ਠੀਕ ਹੈ। ਤੇ ਅੱਜ ਦੀ ਡੇਟ ਕਰਕੇ ਆਮ ਪ੍ਰੋਬਲਮ ਆ ਰਹੀ ਹੈ ਕਿ ਤੁਸੀਂ ਜਾ ਨਹੀਂ ਸਕਦੇ ਕਿਉਂਕਿ ਓਬਵੀਅਸਲੀ ਰੈਸਟ੍ਰਿਕਸ਼ਨ ਆ, ਜੇ ਤੁਸੀਂ ਜਾਣੇ ਆ ਤੁਸੀਂ ਵਾਪਸ ਨਹੀਂ ਆ ਸਕਦੇ। ਸੋ ਕਾਫੀ ਪ੍ਰੋਬਲਮਸ ਨੇ। ਸੈਕਸ਼ਨ 48 ਬਾਰ ਦੀ ਕਾਫੀ ਮੁਹਿੰਮ ਚਲਾਈ ਗਈ ਕਿ ਇਹਨੂੰ ਵੇਵ ਕੀਤਾ ਜਾਵੇ ਕੋਵਿਡ ਰੀਜ਼ਨਸ ਕਰਕੇ, ਬਟ ਹਲੇ ਤੱਕ ਕੋਈ ਅਪਡੇਟ ਨਹੀਂ ਹੈ ਇਹਦੇ ਤੇ। ਮੈਂ ਇਹ ਕਹੂੰਗਾ ਕਿ ਇੱਕ ਤੋਂ ਪਹਿਲਾਂ ਕਿ ਸੈਕਸ਼ਨ 48 ਤੇ ਕੋਈ ਅਪਡੇਟ ਆਵੇ, ਅਗੇਨ ਮੇਰਾ ਮੰਨਣਾ ਹੈ ਕਿ ਕੋਵਿਡ 19 ਜਿੱਦਾਂ ਜਿੱਦਾਂ ਕੰਟਰੋਲ ਚ ਆ ਰਿਹਾ ਹੈ, ਆਸਟ੍ਰੇਲੀਆ ਨੇ ਆਲਰੇਡੀ ਕਹਿ ਲਓ ਅਗਰੀਮੈਂਟਸ ਕੀਤੇ ਆ, ਸਿੰਗਾਪੁਰ, ਤਾਇਵਾਨ, ਲੋ ਰਿਸਕ ਜਿਹੜੀਆਂ ਕੰਟਰੀਆਂ ਨੇ ਉਹਨਾਂ ਨਾਲ ਕੀਤੇ ਨੇ ਕਿ ਟ੍ਰੈਵਲ ਅਲਾਓ ਕਰਾਂਗੇ, ਨਿਊਜ਼ੀਲੈਂਡ ਨਾਲ ਕੀਤਾ। ਸੋ ਹੌਲੀ ਹੌਲੀ ਇਹ ਜਿੱਦਾਂ ਜਿੱਦਾਂ ਕੰਟਰੀਜ਼ ਬੈਟਰ ਹੁੰਦੀਆਂ ਰਹਿਣਗੀਆਂ ਕੋਵਿਡ ਦੇ ਸਾਈਡ ਤੋਂ, ਤੇ ਉਹਨਾਂ ਨਾਲ ਐਗਰੀਮੈਂਟਸ ਵਧਣਗੇ। ਇੰਡੀਆ ਵੀ ਰੱਬ ਕਰੇ ਜਲਦੀ ਹੀ ਆਵੇ, ਇਨਫੈਕਟ ਅਗਰ ਵੈਕਸੀਨ ਆ ਜਾਂਦੀ ਆ ਤਾਂ ਚਾਂਸਿਸ ਹੈਗੇ ਨੇ। ਸੋ ਅੱਜ ਤੁਹਾਨੂੰ ਇਨਵੀਟੇਸ਼ਨ ਆਈ ਆ, ਤਾਂ ਵਿਦਇਨ ਅ ਫਿਊ ਮੰਥਸ ਕੋਈ ਪੋਜ਼ਿਟਿਵ ਨਿਊਜ਼ ਜ਼ਰੂਰ ਮਿਲੂਗੀ ਕਿ ਤੁਸੀਂ ਕੰਟਰੀ ਆਊਟ ਕਰ ਸਕਦੇ ਹੋ। ਸੋ ਸੈਕਸ਼ਨ 48 ਬਾਹਰ ਦੀ ਵੇਵਰ ਦੀ ਕੋਈ ਅਪਡੇਟ ਨਹੀਂ ਹੈ, ਲੇਕਿਨ ਕੰਟਰੀਜ਼ ਓਪਨ ਹੋਣੀਆਂ ਹੁਣ ਸ਼ੁਰੂ ਹੋ ਗਈਆਂ, ਸੋ ਹੋਪਫੁਲੀ ਤੁਸੀਂ ਕੰਟਰੀ ਆਊਟ ਕਰ ਸਕਦੇ ਹੋ।
ਰਣਬੀਰ ਜੀ, ਅਮਨ ਹੋਰਾਂ ਨੇ ਇੱਕ ਸਵਾਲ ਕੀਤਾ ਸੀਗਾ, ਕਹਿੰਦੇ ਮੈਨੂੰ ਕਲੀਅਰ ਨਹੀਂ ਹੋਇਆ ਜੀ, ਉਹਨਾਂ ਨੇ ਆਪਣੇ ਬ੍ਰਦਰ ਦੇ ਬਿਹਾਫ ਤੇ ਕੀਤਾ ਸੀ ਸਵਾਲ, ਕਹਿੰਦੇ ਮੇਰਾ ਕੁਐਸਚਨ ਕਹਿੰਦਾ ਚੰਗੀ ਤਰ੍ਹਾਂ ਕਲੀਅਰ ਨਹੀਂ ਹੋਇਆ, ਮੈਂ ਪੁੱਛਿਆ ਸੀ ਕਿ ਵਾਈਫ ਇੰਡੀਆ ਹੈ ਤੇ ਹਸਬੈਂਡ ਇੱਥੇ ਹੈ ਟੂਰਿਸਟ ਵੀਜ਼ਾ ਤੇ ਅਸੀਂ ਸਟੂਡੈਂਟ ਵੀਜ਼ਾ ਇੰਡੀਆ ਤੋਂ ਅਪਲਾਈ ਕਰਨਾ ਆ, ਵਾਈਫ ਦਾ ਸ਼ਾਇਦ ਕਰਨਾ ਜੀ, ਤਾਂ ਇਹ ਗੱਲ ਕਹਿੰਦੇ ਪ੍ਰੋਬਲਮ ਦੇ ਸਕਦੀ ਹੈ ਕਿ ਇੱਕ ਐਪਲੀਕੈਂਟ ਆਨ ਸ਼ੋਰ ਹੈ ਤੇ ਇੱਕ ਆਫ ਸ਼ੋਰ ਹੈ, ਤੇ ਸਟੂਡੈਂਟ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਆਨ ਸ਼ੋਰ ਐਪਲੀਕੈਂਟ ਆਟੋਮੈਟਿਕਲੀ ਬ੍ਰਿਜਿੰਗ ਵੀਜ਼ਾ ਤੇ ਚਲਿਆ ਜਾਵੇਗਾ ਤੇ ਅਪਰੂਵਲ ਆ ਜਾਂਦੀ ਹੈ ਤੇ ਜੀ
ਮੈਂ ਇਹਨਾਂ ਦਾ ਆਹੀ ਸਿਚੁਏਸ਼ਨ ਸਮਝ ਕੇ ਹੀ ਆਨਸਰ ਦਿੱਤਾ ਸੀ, ਹੁਣ ਮੈਂ ਕਲੈਰੀਫਾਈ ਕਰਦਾ। ਜਦੋਂ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰਦੇ ਆ, ਤੁਸੀਂ ਵਿਜ਼ਿਟਰ ਵੀਜ਼ਾ ਤੇ ਇਹ ਕਹਿੰਦੇ ਆ ਕਿ ਮੈਂ ਕੁਛ ਟਾਈਮ ਇੱਥੇ ਵਿਜ਼ਿਟ ਕਰਕੇ ਵਾਪਸ ਚਲ ਜਾਊਂਗਾ, ਠੀਕ ਹੈ। ਹੁਣ ਜੇ ਤੁਸੀਂ ਇੱਕ ਐਪਲੀਕੈਂਟ ਇੰਡੀਆ ਤੇ ਇੱਕ ਜਿਹੜਾ ਡਿਪੈਂਡੈਂਟ ਐਪਲੀਕੈਂਟ ਹੈ ਉਹ ਇੱਥੇ ਹੈ ਜਿਹਨਾਂ ਡਿਪੈਂਡੈਂਟ ਹੋਣਾ ਹੈ, ਤੁਸੀਂ ਜੇ ਉੱਥੋਂ ਅਪਲਾਈ ਕਰਦੇ ਹੋ ਤੇ ਡਿਪਾਰਟਮੈਂਟ ਤੁਹਾਨੂੰ ਇਹ ਸਵਾਲ ਪੁੱਛ ਸਕਦਾ ਕਿ ਤੁਸੀਂ ਉਹ ਕਮਿਟਮੈਂਟ ਜਿਹੜੀ ਉਹ ਮੀਟ ਕਿਉਂ ਨਹੀਂ ਕੀਤੀ, ਤੁਸੀਂ ਵਾਪਸ ਕਿਉਂ ਨਹੀਂ ਗਏ ਵਿਜ਼ਿਟਰ, ਠੀਕ ਹੈ। ਸੋ ਇਸ ਕਰਕੇ ਤੁਹਾਡਾ ਜੀ ਟੀ ਕ੍ਰਾਈਟੇਰੀਆ ਜਾਂ ਜੈਨੂਇਨ ਸਟੂਡੈਂਟ ਕ੍ਰਾਈਟੇਰੀਆ ਜਿਹੜਾ ਉਹ ਮੀਟ ਨਾ ਹੋਣ ਦੇ ਚਾਂਸਿਸ ਹੈਗੇ ਨੇ, ਠੀਕ ਆ। ਸੋ ਆਈ ਹੋਪ ਮੈਂ ਕਲੀਅਰਲੀ ਐਕਸਪਲੇਨ ਕਰਤਾ ਹੈ, ਅਗਰ ਅਗੇਨ ਅਗਰ ਤੁਸੀਂ ਵਨ ਵਨ ਡਿਸਕਸ ਕਰਨਾ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ
ਜੀ। ਇਹਨਾਂ ਨੇ ਐਂਡ ਤੇ ਲਿਖਿਆ ਕਹਿੰਦੇ ਜਾਂ ਫਿਰ ਉਸ ਨੂੰ ਕੰਟਰੀ ਆਊਟ ਕਰਨਾ ਪਵੇਗਾ, ਇਹ ਕਲੀਅਰ ਹੀ ਹੈ ਮੈਨੂੰ ਲੱਗਦਾ ਵੀ ਕੰਟਰੀ ਆਊਟ ਕਰਨਾ ਹੀ ਪੈਣਾ ਜਿਹੜਾ ਬੰਦਾ ਵਿਜ਼ਿਟਰ ਹੈ।
ਕੰਟਰੀ ਆਊਟ ਕਰਨਾ ਬੈਟਰ ਰਹੂਗਾ ਤਾਂ ਕਿ ਤੁਸੀਂ ਇਹ ਵੀ ਪ੍ਰੂਵ ਕਰਦੇ ਆ ਫਿਰ ਕਿ ਮੈਂ ਵਿਜ਼ਿਟਰ ਵੀਜ਼ਾ ਤੇ ਸੀ ਤੇ ਵਿਜ਼ਿਟਰ ਵੀਜ਼ਾ ਦੇ ਸਾਰੇ ਕੰਡੀਸ਼ਨਸ ਮੀਟ ਕਰਕੇ ਮੈਂ ਵਾਪਸ ਆਇਆ ਤੇ ਹੁਣ ਅਸੀਂ ਸਟੂਡੈਂਟ ਵੀਜ਼ਾ ਪਾ ਰਹੇ ਹਾਂ, ਮੇਰੀ ਮਿਸਿਸ ਦਾ ਤੇ ਮੈਂ ਉਹਨਾਂ ਤੇ ਡਿਪੈਂਡੈਂਟ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਰਮਨ ਜੋਸਨ ਹੋਰੀ ਜੁੜੇ ਨੇ, ਇਹ ਫੇਸਬੁੱਕ ਜ਼ਰੀਏ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ। ਕਹਿੰਦੇ ਆਈ ਹੈਵ ਅਪਲਾਈਡ ਯੂ ਆਈ ਇਨ ਸੈਪਟੰਬਰ 29th ਇਨ ਆਈ ਟੀ ਨੈਟਵਰਕ ਐਡਮਿਨਿਸਟ੍ਰੇਸ਼ਨ ਇਨ ਕੁਇਨਜ਼ਲੈਂਡ ਸਟੇਟਮੈਂਟ ਨੋਮੀਨੇਸ਼ਨ, ਇਸ ਦੇਰ ਐਨੀ ਚਾਂਸਿਸ ਫਾਰ ਇਨਵੀਟੇਸ਼ਨ?
ਇਨਵੀਟੇਸ਼ਨ ਅਗੇਨ ਡਿਪੈਂਡ ਕਰਦਾ ਹੈ ਤੁਹਾਡੇ ਪੁਆਇੰਟਸ ਕਿੰਨੇ ਸੀ, ਪਹਿਲੀ ਚੀਜ਼। ਦੂਜੀ ਗੱਲ ਕਿ ਕੁਇਨਜ਼ਲੈਂਡ ਦੀ ਜਿਹੜੀ ਹੁਣੇ ਰੀਸੈਂਟ ਸਟੇਟ ਨੋਮੀਨੇਸ਼ਨ ਓਪਨ ਹੋਈ, ਉਹਨਾਂ ਨੇ ਕਿਹਾ ਹੈ ਕਿ ਹਰ ਸਟੇਟ ਦੀ ਤਰ੍ਹਾਂ ਕਿਸੇ ਕ੍ਰਿਟੀਕਲ ਸਕਿੱਲਸ ਨੂੰ ਜਿਹੜਾ ਹੈ ਉਹ ਇਨਵੀਟੇਸ਼ਨ ਦੇਵਾਂਗੇ। ਸੋ ਓਬਵੀਅਸ ਹੈ ਕਿ ਯੂ ਨੋ ਤੁਹਾਨੂੰ ਸ਼ਾਇਦ ਥੋੜੀ ਵੇਟ ਕਰਨੀ ਪਵੇ, ਠੀਕ ਆ। ਐਂਡ ਅਗੇਨ ਡਿਪੈਂਡ ਕਰਦਾ ਤੁਹਾਡੇ ਪੁਆਇੰਟ ਕਿੰਨੇ ਆ, ਸੋ ਚਾਂਸਿਸ ਆਰ ਦੇਅਰ ਪਰ ਵੇਟ ਕਰਨੀ ਪੈ ਸਕਦੀ
ਜੀ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋ, ਇਸ ਵੇਲੇ ਫੇਸਬੁੱਕ ਪੇਜ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਅਸੀਂ ਲਾਈਵ ਵੀਡੀਓ ਰਾਹੀਂ ਵੀ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ, ਔਰ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਤੇ ਵੀ ਸੁਣ ਰਹੇ ਹੋ, ਰੇਡੀਓ ਸਟ੍ਰੀਮਿੰਗ ਤੇ ਮਾਈਗ੍ਰੇਸ਼ਨ ਫੀਲਡ ਨਾਲ ਜੁੜੇ ਹੋਏ ਸਵਾਲ ਤੁਹਾਡੇ ਅਸੀਂ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਰਹੇ ਹਾਂ। ਇਸ ਵੇਲੇ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਗਲੋਬਲ ਮਾਈਗ੍ਰੇਸ਼ਨ ਤੋਂ ਰਣਬੀਰ ਸਿੰਘ ਹੋਰੀ ਵੀ ਜੁੜੇ ਹੋਏ ਨੇ ਤੇ ਸਵਾਲ ਤੁਹਾਡੇ ਇਸੇ ਤਰ੍ਹਾਂ ਅਸੀਂ ਲੈਂਦੇ ਰਹਾਂਗੇ। ਤੇ ਰਣਬੀਰ ਜੀ, ਅਗਲਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜਿਹੜੇ ਵੀ ਦੋਸਤ ਇਸ ਵੇਲੇ ਉਡੀਕ ਚ ਬੈਠੇ ਨੇ, ਅਸੀਂ ਹਮੇਸ਼ਾ ਵੈਸੇ ਤੁਹਾਡੇ ਤੋਂ ਪੁੱਛਦੇ ਹੁੰਦੇ ਹਾਂ ਕਿ ਜਿਹੜੇ ਇਸ ਵੇਲੇ ਉਡੀਕ ਦੇ ਵਿੱਚ ਬੈਠੇ ਹੋਏ ਆ ਕਿ ਸ਼ਾਇਦ ਹਾਲਾਤ ਜਿਹੜੇ ਉਹ ਸੁਧਰਨਗੇ, ਜਿਵੇਂ ਬਹੁਤ ਸਾਰੇ ਦੋਸਤ ਜਿਹੜੇ ਉਹ ਇਸ ਉਡੀਕ ਚ ਬੈਠੇ ਹੋਏ ਆ ਕਿ ਜਿਨ੍ਹਾਂ ਨੂੰ ਕੰਟਰੀ ਆਊਟ ਕਰਨ ਦੀ ਲੋੜ ਹੈ, ਹਨਾ, ਉਹਨਾਂ ਨੇ ਕੰਟਰੀ ਆਊਟ ਕਰਨੀ ਆ ਪਰ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਸੰਭਾਵਨਾ ਜਾਂ ਇਸ ਤਰ੍ਹਾਂ ਦਾ ਮੌਕਾ ਨਹੀਂ ਬਣ ਰਿਹਾ, ਹਨਾ, ਉਹਨਾਂ ਦੇ ਲਈ ਵੀ, ਔਰ ਕੁਛ ਦੋਸਤ ਜਿਹੜੇ ਆ ਜਿਨ੍ਹਾਂ ਨੂੰ ਪੁਆਇੰਟਸ ਦੀ ਅੱਗੇ ਜਾ ਕੇ ਕਾਫੀ ਜ਼ਿਆਦਾ ਲੋੜ ਹੋਣੀ ਹੈ। ਜਦੋਂ ਤੁਸੀਂ ਕ੍ਰਿਟੀਕਲ ਸੈਕਟਰ ਦੀ ਵੀ ਗੱਲ ਕਰਦੇ ਆ ਤਾਂ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਪੀਟੀਸ਼ਨ ਜਿਹੜਾ ਆ ਉਹ ਕਾਫੀ ਜ਼ਿਆਦਾ ਵਧਣ ਵਾਲਾ ਆ। ਜਦੋਂ ਅਸੀਂ ਕੱਲੀ ਨਰਸਿੰਗ ਦੀ ਵੀ ਗੱਲ ਕਰ ਲਈਏ, ਨਰਸ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਾਣਗੇ ਹੁਣ, ਔਰ ਜਿਹੜੇ ਪਹਿਲਾਂ ਤੋਂ ਵੀ ਪਾ ਰਹੇ ਆ, ਹਨਾ, EOI ਵੀ ਪਾ ਰਹੇ ਆ ਜਾਂ ਫਿਰ ਅੱਗੇ ਜਿਹੜੇ ਵੀਜ਼ੇ ਵੀ ਅਪਲਾਈ ਹੋਣੇ ਆ, ਤੇ ਉਹਦੇ ਨਾਲ ਕੰਪੀਟੀਸ਼ਨ ਵਧਣ ਦੀ ਸੰਭਾਵਨਾ ਹੈ, ਔਰ ਕੰਪੀਟੀਸ਼ਨ ਜਦੋਂ ਵੀ ਵੱਧਦਾ ਤੇ ਪੁਆਇੰਟਸ ਜਿਹੜੇ ਆ ਉਹ ਕਾਫੀ ਜ਼ਿਆਦਾ ਹਾਏ ਚਲੇ ਜਾਂਦੇ ਆ, ਤੇ ਇਸ ਜਿਹੜਾ ਇਸ ਸਥਿਤੀ ਦੇ ਵਿੱਚ, ਇਸ ਹਾਲਾਤ ਦੇ ਵਿੱਚ ਕੀ ਖਾਸ ਕਰਨ ਦੀ ਲੋੜ ਹੁੰਦੀ ਹੈ, ਕਿਸ ਤਰ੍ਹਾਂ ਆਪਣੇ ਆਪ ਨੂੰ ਪ੍ਰਿਪੇਅਰ ਜਿਹੜਾ ਕਰਨਾ ਪੈਣਾ?
ਹਾਂਜੀ, ਦੇਖੋ, ਸਭ ਤੋਂ ਪਹਿਲੀ ਚੀਜ਼ ਜੋ ਮੇਰੇ ਆਮ ਐਕਸਪੀਰੀਅੰਸ ਜਾਂ ਕੰਸਲਟੇਸ਼ਨ ਮੈਂ ਨੋਟਿਸ ਕਰਦਾ ਤੇ ਜਦੋਂ ਮੈਂ ਐਪਲੀਕੈਂਟ ਨੂੰ ਪੁੱਛਦਾ ਕਿ ਤੁਸੀਂ ਤਸਮੇਨੀਆ ਮੂਵ ਹੋਣ ਬਾਰੇ ਸੋਚਿਆ ਜਾਂ ਸਟੇਟ ਮੂਵ ਹੋਣ ਬਾਰੇ ਸੋਚਿਆ, ਸੋ ਮੈਂ ਨਹੀਂ ਕਹਿੰਦਾ ਸਾਰੇ, ਬਟ ਐਟਲੀਸਟ 50% ਜਾਂ ਅੰਡਰ 50% ਇਹ ਕਹਿੰਦੇ ਨਹੀਂ ਭਾਜੀ ਇੱਥੇ ਸਾਡੀ ਜੋਬ ਹੈਗੀ ਆ, ਅਸੀਂ ਸੈਟਲ ਦੇ ਹਾਂ, ਅਗਰ ਇੱਥੇ ਕੋਈ ਆਪਸ਼ਨ ਹੈਗਾ ਤਾਂ ਤਾਂ ਠੀਕ ਹੈ, ਅਦਰਵਾਈਜ਼ ਅਸੀਂ ਦੇਖਦੇ ਹਾਂ ਜਾਂ ਪੁਆਇੰਟਸ ਵਧਾਉਂਦੇ ਹਾਂ ਕੁਛ। ਸੋ ਪਹਿਲੀ ਐਡਵਾਈਸ ਇਹ ਹੈ ਕਿ ਥੋੜੇ ਫਲੈਕਸੀਬਲ ਹੋ ਸਟੇਟਸ ਮੂਵ ਕਰਨ ਲਈ, ਠੀਕ ਹੈ। ਸੋ ਹਰ ਇੱਕ ਸਟੇਟ ਜਿਹੜਾ ਅੱਜ ਦੀ ਡੇਟ 'ਚ ਤੁਸੀਂ ਨੋਟ ਕੀਤਾ ਉਹਨਾਂ ਕਮਿਟਮੈਂਟ ਮੰਗਦਾ, ਤੁਸੀਂ ਇੱਕ ਸਾਲ ਉੱਥੇ ਆ ਕੇ ਕੰਮ ਕਰੋ ਜਾਂ ਪੜ੍ਹਾਈ ਕਰੋ ਜਾਂ ਉੱਥੇ ਡਿਪਲੋਮਾ ਜਾਂ ਜੋ ਵੀ ਹੈ ਡਿਗਰੀ ਕੰਪਲੀਟ ਕਰੋ ਤਾਂ ਤੁਹਾਨੂੰ ਨੋਮੀਨੇਸ਼ਨ ਮਿਲਦੀ ਹੈ ਜਾਂ ਤੁਹਾਡੇ ਕੋਲ ਜੋਬ ਆਫਰ ਲੈਟਰ ਹੋਵੇ, ਠੀਕ ਹੈ। ਸੋ ਕਹਿਣ ਦਾ ਮਤਲਬ ਇਹ ਜਾਂ ਜਾਂ ਤਾਂ ਤੁਸੀਂ ਜਿਹਨਾਂ ਜਿੱਦਾਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ ਜਾਂ ਤਾਂ ਤੁਸੀਂ ਜੋਬ ਆਫਰ ਲੈਟਰ ਦੀ ਗੱਲ ਕਰੋ, ਅਰੇਂਜਮੈਂਟ ਦੀ ਗੱਲ ਕਰੋ। ਦੂਜਾ
ਜੀ
ਸਟੇਟ ਮੂਵ, ਹਾਂਜੀ ਮੈਨੂੰ ਪਤਾ ਬਹੁਤ ਵੱਡੀ ਪ੍ਰੋਬਲਮ ਹੈ, ਮੇਰੇ ਲਈ ਤਾਂ ਕਹਿਣਾ ਬਹੁਤ ਈਜ਼ੀ ਹੈ ਯਾਨੀ ਯੂ ਨੋ ਕਿ ਇੱਥੇ ਮੂਵ ਹੋ ਜਾਓ ਉੱਥੇ ਮੂਵ ਹੋ ਜਾਓ, ਲੇਕਿਨ ਤੁਸੀਂ ਇਹ ਸੋਚੋ ਕਿ ਅਗਰ ਤੁਹਾਨੂੰ ਐਡਵਾਈਸ ਦਿੱਤੀ ਜਾ ਰਹੀ ਹੈ ਕਿ ਅਗਰ ਇੱਥੇ ਜਾ ਕੇ ਤੁਸੀਂ 6 ਮਹੀਨੇ ਆਹ ਕਰ ਲੋਗੇ ਜਾਂ 12 ਮਹੀਨੇ ਤੁਸੀਂ ਰਹਿ ਲੋਗੇ ਤੁਹਾਨੂੰ ਇਨਵਾਈਟ ਆ ਜਾਊਗੀ, ਸੋ ਉਹ ਬੈਟਰ ਆ, ਲੋਂਗ ਬਿਗਰ ਪਿਕਚਰ ਤੁਸੀਂ ਜ਼ਰੂਰ ਦੇਖੋ, ਠੀਕ ਹੈ, ਕਿ ਉਹ ਤੁਸੀਂ ਮੂਵ ਹੋ ਰਹੇ ਹਾਂ, ਹਾਂਜੀ ਪ੍ਰੋਬਲਮ ਜ਼ਰੂਰ ਆਊਗੀ ਜੋਬ ਲੱਭਣ ਚ, ਜਾਂ ਕਹਿ ਲਓ ਜਦੋਂ ਆਪਾਂ ਆਪਣਾ ਇੱਕ ਥਾਂ ਤੋਂ ਅੱਡਾ ਕਹਿ ਲਓ ਪੁੱਟਦੇ ਹਾਂ ਤੇ ਉਹ ਪ੍ਰੋਬਲਮਸ ਤਾਂ ਆਉਂਦੀਆਂ ਹੁੰਦੀਆਂ ਜਦੋਂ ਆਪਾਂ ਇੰਡੀਆ ਤੋਂ ਇੱਥੇ ਆਏ ਸੀ, ਲੇਕਿਨ ਬਿਗਰ ਪਿਕਚਰ ਦੇਖੋ, ਥੋੜੇ ਫਲੈਕਸੀਬਲ ਹੋ ਸਟੇਟ ਮੂਵ ਹੋਣ ਦੇ, ਠੀਕ ਆ। ਦੂਜੀ ਅਗੇਨ ਜੋ ਮੈਂ ਨੋਰਮਲੀ ਦੇਖਦਾ ਹਾਂ ਕਿ ਜੇ ਆਪਾਂ, ਮੈਂ ਅਗੇਨ ਨੋ ਓਫੈਂਸ ਟੂ ਐਨੀ ਵਨ, ਬਟ ਜਦੋਂ ਓਨੈਸਟਲੀ ਕਿਸੇ ਨੂੰ ਕਹੀਦਾ ਕਿ ਨਹੀਂ ਯਾਰ ਤੁਹਾਡੇ 7 ਈਚ ਆ, ਪਲੀਜ਼ ਤੁਸੀਂ 8 ਈਚ ਲਈ ਟਰਾਈ ਕਰੋ, ਤੇ ਉਹਨਾਂ ਦਾ ਰਿਐਕਸ਼ਨ ਦੇਖੋ, ਕਈ ਜਾਣੇ ਬਹੁਤ ਪੋਜ਼ਿਟਿਵਲੀ ਲੈਂਦੇ ਆ ਕਿ ਕੋਈ ਗੱਲ ਨਹੀਂ ਸਾਨੂੰ ਪਤਾ ਹੈ ਕਿ ਯੂਨੋ 10 ਐਕਸਟਰਾ ਪੁਆਇੰਟ ਬਣ ਕੇ, ਕਈ ਜਾਣੇ ਕਹਿੰਦੇ ਇਟਸ ਇੰਪੋਸੀਬਲ ਮੇਰੇ ਕੋਲ ਹੋ ਹੀ ਨਹੀਂ ਸਕਦਾ। ਸੋ ਹਿੰਮਤ ਨਾ ਹਾਰੋ, ਤੁਹਾਨੂੰ ਵੀ ਪਤਾ ਹੈ ਕਿ ਇੰਗਲਿਸ਼ ਹੋਰ ਕਿੰਨਾ ਜ਼ਰੂਰੀ ਆ ਪੁਆਇੰਟਸ ਵਧਾਉਣ ਵਾਸਤੇ, ਠੀਕ ਹੈ। ਸੋ ਉਹ ਪਲੀਜ਼ ਉਹਦੇ ਤੇ ਥੋੜਾ ਜ਼ੋਰ ਜ਼ਰੂਰ ਦਿਓ, ਹਾਰ ਨਾ ਮੰਨੋ। ਇਨਫੈਕਟ ਮੈਂ ਕਹੂੰਗਾ ਜੋ ਤੁਸੀਂ ਕੋਚਿੰਗ ਜਾਂ ਆਨਲਾਈਨ ਕੋਚਿੰਗ ਜਾਂ ਕੁਛ ਵੀ ਲੈਂਦੇ ਆ, ਕੋਈ ਹੈਲਪ ਲਓ ਤਾਂ ਕਿ ਤੁਹਾਡਾ ਸਕੋਰ ਵੱਧ ਸਕੇ, ਠੀਕ ਹੈ। ਤੀਜੀ ਗੱਲ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਹੁਣ ਜਦੋਂ ਆਪਣਾ ਸਟੱਡੀਜ਼ ਕੰਪਲੀਟ ਕਰਕੇ ਆਪਾਂ ਨੂੰ 485 ਵੀਜ਼ਾ ਮਿਲ ਗਿਆ 2 ਸਾਲ ਦਾ, ਠੀਕ ਹੈ, ਉਹਦੇ ਦੌਰਾਨ ਕੀ ਹੁੰਦਾ ਹੈ ਕਿ ਜੇ ਤੁਸੀਂ ਆਪਣੀ ਫੀਲਡ 'ਚ ਜੋਬ ਕਰੋ ਤੇ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ, 5 ਐਕਸਟਰਾ ਪੁਆਇੰਟਸ ਮਿਲਦੇ ਆ ਸਾਲ ਦੇ, ਤੇ ਮੈਂ ਦੇਖਿਆ ਨੋਟਿਸ ਕੀਤਾ ਹੈ ਕਿ ਮੈਕਸੀਮਮ ਆਪਣੇ, ਸਪੈਸ਼ਲੀ ਮੈਂ ਮਾਫੀ ਚਾਹੂੰਗਾ ਆਪਣੇ ਭਾਈਚਾਰੇ 'ਚ ਮੈਕਸੀਮਮ ਜਾਣੇ ਟੈਲੈਂਟਡ ਹੁੰਦੇ ਹੋਏ ਵੀ ਟਰਾਈ ਨਹੀਂ ਕਰਦੇ, ਜਾਂ ਟਰਾਈ ਨਹੀਂ ਕਰਦੇ ਜਾਂ ਥੋੜਾ ਝਾਕਾ ਹੁੰਦਾ ਉਹਨਾਂ ਨੂੰ ਕਿ ਮੈਂ ਇੰਟਰਵਿਊ ਤੇ ਕੀ ਬੋਲੂੰਗਾ, ਮੈਂ ਕਿਹਨੂੰ ਅਪਰੋਚ ਕਰਾਂ। ਮੈਂ ਐਗਜ਼ਾਮਪਲ ਦੇਣਾ, ਥੋੜਾ ਕਹਿ ਲਓ ਮੈਂ ਬਾਇਸ ਵੀ ਹੋਊਂਗਾ, ਮੇਰਾ ਆਪਣਾ ਨੈਫਿਊ ਆ ਤੇ ਲਟਰੋਪ ਤੋਂ ਉਹਨੇ ਪੜ੍ਹਾਈ ਕੀਤੀ ਆ, ਤੇ ਉਹ ਆਈ ਟੀ ਚ ਆ, ਤੇ ਆਈ ਟੀ ਚ ਤੁਹਾਨੂੰ ਪਤਾ ਹੈ ਕਿ 189 ਲਈ ਤੁਹਾਨੂੰ ਮਿਨੀਮਮ ਸਕੋਰ 95 ਪੁਆਇੰਟਸ ਚਾਹੀਦੇ ਹੁੰਦੇ, ਠੀਕ ਹੈ, ਅੱਜ ਦੀ, ਠੀਕ ਹੈ। ਉਹਨੇ ਸਾਰਾ ਕੁਛ ਕੀਤਾ, ਬੜਾ ਲਾਇਕ ਆਈ ਮੀਨ ਬੱਚਾ ਹੈ ਕਹਿ ਲਓ, 8 ਈਚ ਨਾਟੀ ਆਪਣਾ ਪ੍ਰੋਫੈਸ਼ਨਲੀ ਹੈ, ਸਾਰੇ ਮੈਕਸੀਮਮ ਕਰਦੇ ਆ, ਮੈਂ ਜਸਟ ਉਹਦਾ ਐਗਜ਼ਾਮਪਲ ਦੇ ਰਿਹਾ, 5 ਪੁਆਇੰਟ ਕਿਉਂਕਿ ਏਜ ਛੋਟੀ ਸੀ ਤੇ ਉਹ ਚ 5 ਪੁਆਇੰਟ ਕੱਟਦੇ ਸੀ, ਤੇ 485 ਲੈਂਦੇ ਸਾਥ, ਚਲੋ ਮੇਰੀ ਐਡਵਾਈਸ ਤਾਂ ਸਾਰਿਆਂ ਨੂੰ ਆਹੀ ਹੁੰਦੀ ਆ ਕਿ ਤੁਸੀਂ ਆਪਣੀ ਫੀਲਡ ਚ ਜੋਬ ਲੈਣੀ ਆ, ਠੀਕ ਹੈ। ਹੁਣ ਕੀ ਆ ਸਭ ਤੋਂ ਵੱਡੀ ਪ੍ਰੋਬਲਮ, ਜਦੋਂ ਇੰਪਲੋਇਰ 485 ਦੇਖਦਾ ਹੈ ਨਾ ਟੈਂਪਰੇਰੀ ਵੀਜ਼ਾ, ਤੇ ਉਹ ਇਹ ਸੱਚ ਹੈ ਕਿ ਉਹ ਥੋੜੇ ਰਿਲੈਕਟੈਂਟ ਹੋ ਜਾਂਦੇ ਕਿ ਤੁਹਾਨੂੰ ਜੋਬ ਕਿਉਂ ਦਈਏ, ਤੁਹਾਨੂੰ ਤੁਹਾਡਾ ਤਾਂ ਵੀਜ਼ਾ ਪਤਾ ਨਹੀਂ ਆ, ਯੂਨੋ ਕੱਲ ਨੂੰ PR ਆਉਣੀਆਂ ਨਹੀਂ ਆਉਣੀਆਂ। ਸੋ ਅਗੇਨ ਕਮਿੰਗ ਬੈਕ ਟੂ ਐਗਜ਼ਾਮਪਲ ਦੇਣਾ ਕਿ ਮੈਂ ਇਹ ਕਲੈਰੀਫਾਈ ਕਰਤਾ ਸੀ ਉਹਨਾਂ ਨੂੰ ਕਿ ਜੇ ਤੁਸੀਂ ਆ ਨਹੀਂ ਲੈਣੇ ਤਾਂ ਥਿੰਕ ਕਿ ਤੁਹਾਡੇ ਜਿਹੜੇ EOI ਦਾ ਇਨਵਾਈਟ ਹੋਣ ਦੇ ਚਾਂਸਿਸ ਜਿਹੜੇ ਆ ਉਹ ਨੈਕਸਟ ਟੂ ਨਿਲ ਹੈ। ਉਹਨਾਂ ਨੇ ਇੱਕ ਛੋਟੀ ਕੰਪਨੀ ਤੋਂ ਸ਼ੁਰੂ ਕੀਤਾ, ਬਹੁਤ ਛੋਟੀ ਕੰਪਨੀ, 4-5 ਜਾਣਿਆਂ ਦੀ ਕੰਪਨੀ ਸੀ, ਬਟ ਬ੍ਰੇਕ ਮਿਲਿਆ ਆਪਣੀ ਹੀ ਫੀਲਡ ਸੋਫਟਵੇਅਰ ਇੰਜੀਨੀਅਰ, ਠੀਕ ਹੈ। ਸੋ 23 ਸਾਲ ਦਾ ਲੜਕਾ ਸੋਫਟਵੇਅਰ ਇੰਜੀਨੀਅਰ ਦੀ ਜੋਬ ਲਈ ਸਿਲੈਕਟ ਹੋਇਆ, 6 ਮਹੀਨੇ ਕੰਮ ਕੀਤਾ, ਅੱਜ ਦੀ ਡੇਟ ਚ ਇੱਕ ਚਲੋ ਕੰਪਨੀ ਦਾ ਨਾਮ ਨਹੀਂ, ਮਲਟੀਨੈਸ਼ਨਲ ਕੰਪਨੀ ਚ ਉਹਨਾਂ ਨੂੰ ਆਫਰ ਮਿਲੀ ਆ ਕਿ ਤੁਸੀਂ ਇੱਥੇ ਸੋਫਟਵੇਅਰ ਇੰਜੀਨੀਅਰ। ਹੁਣ ਜਦੋਂ ਉਹਨਾਂ ਨੇ 1 ਈਅਰ ਕੰਪਲੀਟ ਕਰ ਲਿਆ, सो ऑब्वियसली वो 90% पॉपुलेशन तो वैसे ही अग्री हो गया, क्योंकि 10% मेरा अंदाजा चलो हैगा 10% जाने ही अपनी फील्ड से जॉब कर गया, ठीक है। सो कहना कि ये मुश्किल है या नहीं हो सकता, अगर वो भी इदा अगर सारे बह जाएंगे तो पॉसिबल नहीं होगा। एक बार लैंड दौड़िया, एक बार तुम एंट्री मिल जाए डोर से, तेरे को 6 महीने ऑस्ट्रेलियन एक्सपीरियंस हो जाए, हर इंपलॉयर तनु हाईली रिगार्ड करेगा। मैं गारंटी नहीं दे सकता तेरी जॉब की चीजा मिलूगी, लेकिन तुसी इंटरव्यू तो जो बहने कहने 6 months का मैंने एक्सपीरियंस या कोडिंग का एक्सपीरियंस या जो भी टेक्निकल टर्म्स सॉफ्टवेयर इंजीनियर के, चांसिस ऑटोमैटिकली बच जाते हैं जो तेरे को रेफरेंस लैटर होता प्रीवियस इंपलॉयर का। सो ए टीच नाटी नाटी अगेन चौथा पॉइंट है, नाटी नु सारे इग्नोर करते हैं, पता नहीं मेरी यू नो इंग्लिश इना कमांड नहीं है या मेरा पंजाबी इना कमांड नहीं है, पता नहीं की होगा। सो नाटी वेरी इंपॉर्टेंट, 5 points तुम उस मिलते हैं, लेकिन सब तो ज्यादा इंपॉर्टेंट मैं इंपलॉयमेंट दूंगा कि इंपलॉयमेंट जी लभनी बहुत औखी है, लेकिन वॉलंटियर करो कि कोई प्रॉब्लम नहीं, 2 महीने वॉलंटियर कर लो तुम, लेकिन थोड़ा एक्सपीरियंस जरूर लो। सो अपने सुनने वाले जो यंग बच्चे है उन्होंने मैं आही कहूंगा कि प्लीज ए टीच जे आई टी, मैं एग्जाम्पल दे रहा आई टी, ए टीच नाटी प्रोफेसनल ईयर इस ऑलमोस्ट सारे ले आते हैं, लेकिन अपनी फील्ड च एक्सपीरियंस लभना जो ताड़ी पढ़ाई चल रही है, तुसी मीटअप्स करो, नेटवर्किंग करो लाइक माइंडेड बंद जरूर कितने ना कितने ताड़ी गल जरूर
जी जी।
तो सक्सेस स्टोरीज आप देखियां जी, सक्सेस स्टोरी तुसी भी हो सकते हैं अगर तुसी थोड़ा थोड़ा अपना हल्ला मारो या नेटवर्किंग करो। आई टी जेडे आई टी च जॉब कर रहे हैं जिन्हें दी छोटी आई टी कंपनी है
जी जी। ते आपां रणबीर जी गलबात करदे रहांगे, कुलविंदर कौर साडे नाल जुड़े ने फेसबुक जरिए, सत श्री अकाल बुला रहे ने, सत श्री अकाल कुलविंदर जी। इन्हां दा सवाल शामिल करदे आ, कहिंदे व्हेन न्यू साउथ वेल्स आर गोइंग टू ओपन फॉर नॉमिनेशन, असीं थोड़ी जी गल पहलां कीती सी
जी। कुलविंदर जी, ओ 9th ऑफ दिसंबर दी अपडेट है न्यू साउथ वेल्स दी, लेकिन अगेन मैं आई कह रहा हां कि भावें ओपन ने लेकिन अज दी डेट च ओह सिर्फ क्रिटिकल स्किल्स नूं ही प्रायोरिटी दे रहे।
जी जी। ते गलबात जिवें चल रही सी कि किस तरह अपने आप नूं इस वेले सानूं प्रिपेयर रखना चाहिदा, सो तुसी जिवें दस्सिया कि अपने फील्ड दे विच जॉब एक्सपीरियंस जिहड़ा है वो बहुत मैटर करदा और लेना जरूरी भी बहुत है, सो असी जरूर इस गल वल विशेष तौर दे उत्ते ध्यान देण दे लई अपील करांगे जिहड़े भी दोस्त इस वेले सुन रहे ने। और दूसरी गल जिहड़ी आपां बार बार सवाल भी जिहड़े साडे कोल आ रहे ने उही आ रहे ने कि कंट्री आउट जिन्हां नूं करन दी लोड़ है उन्हां दे लई अजे कोई समां नहीं बन रहा, पर जिन्नी देर तक समां नहीं बन रहा उन्हां नूं किहड़ियां गल्लां दा ध्यान रखना ज्यादा जरूरी है तां कि उस तों बाद जदों उन्हां दी जिहड़ी अगली कारवाई होनी है केस दी उहदे उत्ते जिहड़ा छेती तौर ते अमल कीता जावे।
देखो मेन ते अगर तुहानूं इनवाइट आ गई आ सैक्शन 48 बार नहीं जा सकते, पहली चीज तो स्टेट्स ने ही कन्फर्म कर दिता है कि असी ताड़ी जड़ी यू आई जी होल्ड से रखा, ठीक है, जो 10 महीनिया स्टेट्स ने भी क्या कि असी ताड़ी यू आई होल्ड से रखा जो तक सिचुएशन नॉर्मल नहीं हो जाती। सो एक रहा चलो स्टेट्स वालों हैगी आ, पर तुसी अगर तुम इनविटेशन आ जाती आ कई स्टेट्स ने विच विक्टोरिया ने फॉर नॉट रोंग उन्होंने कहा कि अगर तुम सू कॉरस्पोंडेंस भेज दें कि सैक्शन 48 बार आ तो असी तुम नैक्सट जी इनविटेशन राउंड प्रायोरिटी देव, ठीक है। सो ऑब्वियसली अपनी स्टेट अथॉरिटी के नाल टच रहो, अपने सरकमस्टांस पूरे दसो विद इन हेलो जिदा मैं क्या कि आ जे ट्रैवल अरेजमेंट हो रहे हैं, अगर तुम एक मेन चीज मैं कहूंगा कि मैं पता है एक स्टूडेंट या ग्रेजुएट वास्ते न्यूजीलैंड का वीजा लाना बहुत मुश्किल है, बट कोई हार्म नहीं है ट्राई करन च, क्योंकि तुसी अगर तुहानू वीजा मिल जाता है तुसी कंट्री आउट करके
जी।
मैं कल न्यूजीलैंड नहीं जिहड़ियां जिहड़ियां कंट्रीज ओपन आ, अगर तुसी वीजा अप्लाई करके वीजा ले लैंदे आ तुसी कंट्री आउट कर सकदे
जी।
सो वो ट्राई भी करनी चाहिए
जी। ठीक ते रणबीर जी, समा जड़ा ओ होने प्रोग्राम दा लगभग समापत है, ते होर जड़े सवाल है ओ ਆਪਾਂ ਹੁਣ ਸ਼ਾਮਿਲ ਨਹੀਂ ਕਰਾਂਗੇ, ਪਰ ਅਗਲੇ ਹਫਤੇ ਫੇਰ ਇਸੇ ਤਰ੍ਹਾਂ ਹੋ ਸਕਦਾ ਹੋਰ ਨਵੀਆਂ ਜਿਹੜੀਆਂ ਕੁਛ ਅਪਡੇਟਸ ਆ ਉਹ ਸਾਨੂੰ ਦੇਖਣ ਨੂੰ ਮਿਲਣ, ਸੁਣਨ ਨੂੰ ਮਿਲਣ, ਔਰ ਉਹਨਾਂ ਅਪਡੇਟਸ ਦੇ ਨਾਲ ਹੋਰ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ। ਔਰ ਅੱਜ ਦੇ ਇਸ ਪ੍ਰੋਗਰਾਮ ਚ ਮੈਨੂੰ ਲੱਗਦਾ ਇੱਕ ਵੱਡੀ ਰਾਹਤ ਜਿਹੜੀ ਉਹ ਪੀਟੀਏ ਸਕੋਰਿੰਗ ਵਾਲੀ ਜ਼ਰੂਰ ਧਿਆਨ ਦੇ ਵਿੱਚ ਆਈ ਹੋਣੀ ਆ, ਕਿਉਂਕਿ ਉਸ ਸਕੋਰ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾਵਾਂ ਵੀ ਸੀ, ਕਨਫਿਊਜ਼ਨਸ ਵੀ ਸੀਗੀਆਂ, ਕਿਉਂਕਿ ਉਹਦੇ ਵਿੱਚ ਅਜੇ ਤੱਕ ਡਿਪਾਰਟਮੈਂਟ ਵੱਲੋਂ ਕੁਛ ਲਿਖਿਆ ਜਾਂ ਕਿਹਾ ਨਹੀਂ ਸੀ ਗਿਆ, ਪਰ ਹੁਣ ਇਹ ਸਾਰਾ ਕੁਛ ਜਿਹੜਾ ਹੈ ਉਹ ਸਪਸ਼ਟ ਹੋ ਗਿਆ। ਸੋ ਮੈਨੂੰ ਲੱਗਦਾ ਇਹਦੇ ਨਾਲ ਕਾਫੀ ਰਾਹਤ ਜਿਹੜੀ ਹੈ ਸਾਡੇ ਸੁਣਨ ਵਾਲਿਆਂ ਨੂੰ, ਜਾਂ ਜਿਨ੍ਹਾਂ ਨੇ ਵੀ ਕੇਸਿਸ ਲਾਏ ਹੋਏ ਸੀ ਪਹਿਲਾਂ, EOIs ਲਾਈਆਂ ਹੋਈਆਂ ਸੀਗੀਆਂ, ਉਹਨਾਂ ਨੂੰ ਵੀ ਮਿਲੀ ਹੋਣੀ ਆ। ਆਉਣ ਵਾਲੇ ਸਮੇਂ ਚ ਇਸੇ ਤਰ੍ਹਾਂ ਦੀਆਂ ਹੋਰ ਰਾਹਤਾਂ ਦੀ ਉਮੀਦ, ਸੰਭਾਵਨਾਵਾਂ ਦੀ ਉਮੀਦ ਜਿਹੜੀ ਆ ਉਹ ਆਪਾਂ ਜ਼ਰੂਰ ਕਰਾਂਗੇ, ਤੇ ਅਗਲੇ ਹਫਤੇ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਫੇਰ ਹਾਜ਼ਰ ਹੋਵਾਂਗੇ। ਅੱਜ ਦੇ ਲਈ ਤੁਸੀਂ ਬੜਾ ਕੀਮਤੀ ਸਮਾਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕੀਤਾ। ਰਣਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜੀ ਸੋ ਦੋਸਤੋ ਲੈਣੇ ਆ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ, ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਰੋਕਦੇ ਹਾਂ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ